सतगुरै नमः, श्री गुरुदेव नमः। दोस्तों हाथ जोड़ के संगत नाच मथा टेकते हो, अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो, संगत के बख्शे गुरु साहब भी बख्श देते हैं।
सगली रैण सोवत गल फाई, दिन से जंजाल गवाया।
सगली रैण सोवत गल फाई, दिवस जंजाल गवाया। इस दुख दे तीन हिस्से हैं, सारी रात सोंदिया बिताती, गल दे विच फंदा पा लिया, केड़ी गलों दिवस जंजाल गवाया। ए दिन जड़ा सी जंजाल दे विच गवा लिया। ए विद्वानी अर्थ है ए गुरु नानक साहब दी बाणी दा, इस दुख दा बाहरी स्वरूप। इस दे अंतर दे भी थोड़ा जा सी ध्यान करके उतरीए ते इस दा जो रूहानी भाव है वह स्पष्ट हुंदा है। उस दे नाल आज दा मजबून भी गुरु साहब स्पष्ट करते हैं। आज दा जो शब्द है वह है गुरु और चेला। शब्द गुरु, सुरत तुन चेला। इस तुक तो स्पष्ट हो जाता है रूहानियत दा ए भाव, गुरु कौन है और शिष्य किसने बनना है। इस 84 लाख जामिया दे विच ए जीवात्मा जदो मनुखे जन्म दे विच आंदी है ते उस तो पहले दे जड़े जामे हैं उना जामिया दे विच ए सुती हुई है, सुप्त अवस्था दे विच है। एक पत्थर दी जून है इस मृत लोक दे विच, जीवात्मा पूर्ण रूप दे विच सुप्त अवस्था दे विच उदे अंदर मौजूद है। उत्तम भोगी जून सूक्ष्म और कारण लोकां दी, कारण लोकां दे विच कितनी चेतनता है इस जीवात्मा नूं, उसके बावजूद यह सुती पई है। किस तरीके दे नाल, इक्को ही उदाहरण है, ब्रह्मा विष्णु महेश तीन गुण ने उस काल दे जिहड़े सृष्टि नूं रच रहे हन, संभाल रहे हन और खत्म कर रहे हन, यह उसके गुण हन। कितनिया रिद्धियां सिद्धियां, कितनिया ताकतां इन्हां गुणां दे अंदर मौजूद हैं और प्रकट रूप दे विच इस जगत दे विच भगवान श्री विष्णु जी दे कितने ही अवतार होए ने, उन्हां अवतारां दे विच कितना प्रदर्शन रिद्धि सिद्धियां दा कीता गया। उस सारियां गल्लां दे बावजूद ध्यान करके देखिए ते जीवात्मा सुती पई है। सो गुरु साहिबां दी इस तुक दा भाव जड़ा है, सारी रैण सुत्यां बिताती, रात कहड़ी सी, 84 लख जामिया दी ए भयानक काली शिया रात है। इस रात दे विच ए जीवात्मा जो है सुती रहिंदी है, जागदी नहीं, यानी कि चाह करके भी ए ओ कर्म नहीं कर सकती, ओ किरिया नूं नहीं अपना सकती जिस नूं अपनाण दे बाद इस नूं सदा लई उस परम पद की प्राप्ति होंदी है। अगर ब्रह्मा नूं असीं देखिए, एक तरफ ए 84 लख जामे घड़े जा रहे हैं, कितनी बुद्धि है, कितनी समर्था है, सिर्फ कर्म उसके अगे रख दो भांडा तैयार हो जाता है। इतनी समर्था होने के बावजूद सुप्त अवस्था के विच है, गुरपद की आखिरी पौड़ी ते खड़ा है, उसके बावजूद सुता है, उसनू पता नहीं कि इस पौड़ी तो अगली पौड़ी केड़ी है पार ब्रह्म की, जिस उत्ते चढ़ जावा तो सदा ले इस मुक्ति हो जाए, इस ड्यूटी तो मुक्त हो जावा, आवागमन तो मुक्त हो जावा। यानी कि यह तीनों गुण इस चीज तो सुप्त अवस्था दे विच मौजूद ने, तो गहरा भाव जड़ा है इस दुख दा वो इसी तरफ नूं लै करके जांदा है कि ये 84 लख जामिया दी ये 40 रात दे विचों जदो ब्रह्म मूरत हुंदा है उसी वक्त मनुखा जन्म मिलता है। ये मनुखा जन्म है, ये दिन है। इस दिन दे विच जड़ी किरिया जीवात्मा अपनाएगी इस जंजाल दे मतलब, हुण जंजाल केड़ा है, मां बाप दा है, भैण भरा दा है, तिया पुत्रा दा है, जमीन जायदाद दा है, जड़ चेतन वस्तु संबंधा नू प्राप्त करना ਉਹਨਾਂ ਨੂੰ ਕਾਇਮ ਕਰਨ ਲਈ ਅਪਣਾਈ ਗਈ ਕਿਰਿਆ ਜਿਹੜੀ ਹੈ ਇਹ ਜੰਜਾਲ ਪੈਦਾ ਕਰਦੀ ਹੈ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਗੱਲ ਫਾਹੀ, ਗੱਲ ਦੇ ਵਿੱਚ ਤੂੰ ਫੰਦਾ ਪਾ ਲਿਆ। ਕਿਸਨੇ ਪਾਇਆ? ਕਿਸੇ ਹੋਰ ਨੇ ਨਹੀਂ ਪਾਇਆ, ਅਸੀਂ ਕਾਲ ਨੂੰ ਦੋਸ਼ ਦਿੰਦੇ ਹਾਂ। ਇਹ ਫੰਦਾ ਇਹ ਜੀਵਾਤਮਾ ਆਪ ਹੀ ਆਪਣੇ ਹੱਥੀ ਤਿਆਰ ਕਰਦੀ ਹੈ ਔਰ ਆਪਣੇ ਗੱਲੇ ਵਿੱਚ ਆਪ ਹੀ ਪਾਉਂਦੀ ਹੈ। ਸੋ ਇਸ ਤੋਂ ਕਦਾਰ ਰੂਹਾਨੀ ਭਾਵ ਹੈ ਗੁਰੂ ਸ਼ਿਸ਼ ਦੇ ਮੁਤਲਕ, ਯਾਨੀ ਕਿ ਇਹ ਭੇਦ ਜੋ ਹੈ ਇਹ ਭੇਦ ਇੱਕ ਪੂਰਨ ਸਤਿਗੁਰੂ ਪੂਰਨ ਗੁਰੂ। ਗੁਰੂ ਕਿਸ ਨੂੰ ਕਿਹਾ ਜਾਂਦਾ ਹੈ? ਪ੍ਰਕਾਸ਼ ਦੇਣ ਵਾਲੇ ਨੂੰ, ਅੰਧਕਾਰ ਨੂੰ ਦੂਰ ਕਰਨਾ ਔਰ ਪ੍ਰਕਾਸ਼ ਦੀ ਪ੍ਰਾਪਤੀ, ਇਸ ਦਾ ਰੂਹਾਨੀ ਭਾਵ ਜਿਹੜਾ ਹੈ ਉਸ ਨੂੰ ਗੁਰੂ ਪਦ ਜਾਂ ਗੁਰੂ ਕਿਹਾ ਜਾਂਦਾ ਹੈ। ਔਰ ਇਸ ਪਦਵੀ ਦੇ ਵਿੱਚ ਪ੍ਰਾਪਤ ਕਰਨ ਲਈ ਇਸ ਲੋਕ ਦੇ ਵਿੱਚ ਮ੍ਰਿਤ ਲੋਕ ਦੇ ਵਿੱਚ ਅਸੀਂ ਗੁਰੂ ਸ਼ਿਸ਼ ਦੀ ਜੋ ਪਰੰਪਰਾ ਹੈ ਉਸ ਦੇ ਉੱਪਰ ਥੋੜਾ ਜਿਹਾ ਵਿਚਾਰ ਕਰੀਏ ਤੇ ਸਾਨੂੰ ਇਹ ਭਾਵ ਹੋਰ ਸਪਸ਼ਟ ਹੋਣਗੇ ਕਿ ਅਸੀਂ ਕਿਹੜੀ ਪੌੜੀ ਤੇ ਖੜੇ ਹਾਂ ਔਰ ਕੀ ਕਰ ਰਹੇ ਹਾਂ ਔਰ ਕਿਸ ਤਰੀਕੇ ਦੇ ਨਾਲ ਇਸ ਫੰਦੇ ਨੂੰ ਤਿਆਰ ਕਰਕੇ ਆਪਣੇ ਹੱਥੀ ਆਪਣੇ ਗਲੇ ਦੇ ਵਿੱਚ ਪਾ ਕਰਕੇ ਹਰ ਪਲ ਹਰ ਘੜੀ ਇਹ ਸਿਕੰਜਾ ਜੋ ਹੈ ਫੰਦਾ ਟਾਈਟ ਹੁੰਦਾ ਜਾ ਰਿਹਾ ਹੈ ਔਰ ਸਾਨੂੰ ਇਸ ਦੀ ਹੋਸ਼ ਨਹੀਂ ਹੈ। ਇਸ ਜਗਤ ਦੇ ਵਿੱਚ ਮ੍ਰਿਤ ਲੋਕ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਵਿੱਚ ਬੈਠੇ ਹਾਂ ਔਰ ਹਿੰਦੁਸਤਾਨ ਦੀ ਜਿਹੜੀ ਪੁਰਾਣੀ ਸਭਿਅਤਾ ਹੈ ਆਰਿਆ ਸਭਿਅਤਾ ਕਹੀ ਜਾਂਦੀ ਹੈ ਔਰ ਇਸ ਸਭਿਅਤਾ ਦੇ ਵਿੱਚ ਉਹਨਾਂ ਨੇ ਇਸ ਸਮਾਜ ਨੂੰ ਕੁਝ ਨਿਯਮ ਦਿੱਤੇ ਸਨ ਨੀਂਹ ਬਣਾਉਣ ਵਾਸਤੇ। ਅਗਰ ਨੀਂਹ ਪੱਕੀ ਹੋਏਗੀ ਤੇ ਉਸ ਦੇ ਉੱਪਰ ਅਸੀਂ ਮਹਿਲ ਨੂੰ ਖੜਾ ਕਰ ਸਕਦੇ ਹਾਂ, ਅਗਰ ਨੀਂਹ ਕੱਚੀ ਹੈ ਤੇ ਉਸ ਦੇ ਉੱਪਰ ਗਾਰੇ ਦੀ ਦੀਵਾਰ ਵੀ ਇੱਟ ਵੀ ਟਿਕ ਨਹੀਂ ਸਕਦੀ। ਇੱਕ ਜਰਾ ਕਾ ਝੋਕਾ ਆਏਗਾ ਹਵਾ ਦਾ ਔਰ ਉਸਨੇ ਜੋ ਦੀਵਾਰ ਖੜੀ ਹੈ ਉਸਨੇ ਢਹਿ ਜਾਣਾ ਹੈ। ਕਾਰਨ ਕੀ ਸੀ? ਕਿ ਨੀਂਹ ਨਹੀਂ ਹੈ ਔਰ ਇਹੀ ਵਜ੍ਹਾ ਹੈ ਕਿ ਅਸੀਂ ਧਿਆਨ ਲਗਾਉਂਦੇ ਹਾਂ ਧਿਆਨ ਨਹੀਂ ਲੱਗਦਾ, ਭਜਨ ਕਰਦੇ ਹਾਂ ਭਜਨ ਤੇ ਟਿਕਾਵ ਨਹੀਂ ਹੁੰਦਾ। ਕਾਰਨ ਕੀ ਹੈ? ਉਸਦਾ ਇੱਕੋ ਹੀ ਕਾਰਨ ਹੈ ਕਿ ਸਾਡੀ ਨੀਂਹ ਨਹੀਂ ਹੈ ਔਰ ਇਹ ਨੀਂਹ ਬਣਾਉਣ ਵਾਸਤੇ ਹੀ ਇਹਨਾਂ ਰਿਸ਼ੀਆਂ ਮੁਨੀਆਂ ਨੇ ਇਸ ਜਗਤ ਨੂੰ ਚਾਰ ਆਸ਼ਰਮ ਦਿੱਤੇ ਸਨ। ਪਹਿਲਾ ਆਸ਼ਰਮ ਦਿੱਤਾ ਸੀਗਾ, ਕਿਹੜਾ ਆਸ਼ਰਮ ਸੀ? ਇੰਦਰੀਆਂ ਨੂੰ ਵਸ ਵਿੱਚ ਕਰਨ ਦਾ, ਯਾਨੀ ਕਿ ਬ੍ਰਹਮਚਾਰੇ ਦਾ। ਦੂਸਰਾ ਆਸ਼ਰਮ ਉਹਨਾਂ ਨੇ ਗ੍ਰਸਥ ਦਾ ਦਿੱਤਾ ਸੀ, ਤੀਸਰਾ ਵਾਨਪ੍ਰਸਥ ਦਾ ਔਰ ਚੌਥਾ ਜੋ ਹੈ ਸੰਨਿਆਸ ਦਾ, ਯਾਨੀ ਕਿ ਮਨੁੱਖੇ ਜਨਮ ਨੂੰ ਚਾਰ ਹਿੱਸਿਆਂ ਦੇ ਵਿੱਚ ਤਬਦੀਲ ਕਰਕੇ ਸਭ ਤੋਂ ਪਹਿਲੇ ਇਨਸਾਨ ਦੀ ਨੀਂਹ ਬਣਾਉਣ ਦਾ ਕੰਮ ਰਿਸ਼ੀਆਂ ਮੁਨੀਆਂ ਨੇ ਗੁਰੂਆਂ ਨੇ ਸਾਡੀ ਝੋਲੀ ਦੇ ਵਿੱਚ ਤਕਸੀਮ ਕੀਤਾ ਸੀ। ਵਿਚਾਰ ਕਰਕੇ ਦੇਖ ਲਓ ਪੁਰਾਣੀ ਜਿਹੜੀ ਸ਼ਿਸ਼ ਗੁਰੂ ਦੀ ਪਰੰਪਰਾ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਤਾਬ ਨੂੰ ਪੜ੍ਹਾਇਆ ਜਾਂਦਾ ਸੀ, ਕਿਸ ਤਰੀਕੇ ਦੇ ਨਾਲ ਸਿੱਖਿਆ ਨੂੰ ਹਾਸਲ ਕੀਤਾ ਜਾਂਦਾ ਸੀ। ਪਿਛਲੇ ਵਾਰੀ ਗੁਰੂ ਸਾਹਿਬਾਂ ਨੇ ਕਿਤਾਬ ਨੂੰ ਸਪਸ਼ਟ ਕੀਤਾ ਸੀ। ਅੱਜ ਦੇ ਮਜ਼ਮੂਨ ਦੇ ਵਿੱਚ ਉਸ ਕਿਤਾਬ ਦੇ ਵਿੱਚੋਂ ਉਸ ਨਾਮ ਨੂੰ ਪ੍ਰਾਪਤ ਕਰਨਾ, ਵਰਨਾਤਮਕ ਨਾਮ ਜੋ ਗਿਆਨ ਦੇ ਰੂਪ ਦੇ ਵਿੱਚ ਹੈ ਉਹ ਕਿਸੇ ਪੂਰਨ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ। ਔਰ ਉਸ ਗੁਰੂ ਦੀ ਸ਼ਿਸ਼ੇ ਦੀ ਕੀ ਪਰੰਪਰਾ ਹੈ ਇਸ ਜਗਤ ਦੇ ਵਿੱਚ, ਅਸੀਂ ਉਸ ਪਰੰਪਰਾ ਨੂੰ ਨਸ਼ਟ ਕਰ ਚੁੱਕੇ ਹਾਂ, ਉਸ ਪਰੰਪਰਾ ਨੂੰ ਖੋ ਚੁੱਕੇ ਹਾਂ। ਵਿਚਾਰ ਕਰਕੇ ਦੇਖ ਲਓ, ਅੱਜ 50 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ, ਹਜ਼ਾਰਾਂ ਹੀ ਸਕੂਲ ਕਾਲਜ ਮੌਜੂਦ ਨੇ 50 ਸਾਲ ਦੇ ਵਿੱਚ, ਹਜ਼ਾਰਾਂ ਹੀ ਇਨ੍ਹਾਂ ਵਿਦਿਆਲਿਆਂ ਕਾਲਜਾਂ ਦੇ ਵਿੱਚੋਂ ਅੱਜ ਤੱਕ ਸਾਨੂੰ ਇੱਕ ਵੀ ਮਹਾਤਮਾ ਦੀ ਪ੍ਰਾਪਤੀ, ਇੱਕ ਵੀ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਔਰ ਪੁਰਾਣੇ ਸਮੇਂ ਦੇ ਵਿੱਚ ਵੀ ਵਿਚਾਰ ਕਰਕੇ ਦੇਖ ਲਓ, ਸਭ ਤੋਂ ਜ਼ਿਆਦਾ ਰਿਸ਼ੀ ਮੁਨੀ ਪੀਰ ਪੈਗੰਬਰ ਦੇਵੀ ਦੇਵਤਾ ਜਿਨ੍ਹਾਂ ਨੇ ਵੀ ਇਨ੍ਹਾਂ ਜੁਨਾਂ ਨੂੰ ਪ੍ਰਾਪਤ ਕੀਤਾ ਹੈ ਇਸੇ ਧਰਤੀ ਦੇ ਵਿੱਚ ਆ ਕਰਕੇ ਪ੍ਰਾਪਤ ਕੀਤਾ। ਕਾਰਨ ਕੀ ਸੀ? ਕਿ ਨੀਂਹ ਪੱਕੀ ਸੀ, ਬ੍ਰਹਮਚਾਰੇ ਦਾ ਪਾਲਣ ਕਰਕੇ ਉਹਨਾਂ ਨੂੰ ਇਹ ਅਖਰੀ ਨਾਮ ਦਿੱਤਾ ਜਾਂਦਾ ਸੀ, ਬ੍ਰਹਮ ਦਾ ਗਿਆਨ ਪ੍ਰਾਪਤ ਕਰਨ ਦਾ ਅਧਿਕਾਰੀ ਬਣਾਇਆ ਜਾਂਦਾ ਸੀ। ਯਾਨੀ ਕਿ ਅਗਰ ਬੱਚੇ ਦੀ ਨੀਂਹ ਪੱਕੀ ਹੋਏਗੀ ਤੇ ਅੱਗੇ ਜਾ ਕਰਕੇ ਸਮਾਜ ਦਾ ਉਹ ਬੜਾ ਸੁੰਦਰ ਗਹਿਣੇ ਰੂਪ ਦੇ ਵਿੱਚ ਕੰਮ ਕਰੇਗਾ, ਯਾਨੀ ਕਿ ਸ਼ਿੰਗਾਰ ਦੇ ਰੂਪ ਦੇ ਵਿੱਚ ਵਿਅਕਤ ਕਰੇਗਾ ਆਪਣੇ ਭਾਵਾਂ ਨੂੰ ਔਰ ਉਹਨਾਂ ਕਿਰਿਆ ਨੂੰ ਹਾਸਲ ਕਰੇਗਾ, ਜਿਨ੍ਹਾਂ ਨੂੰ ਹਾਸਲ ਕਰਨ ਦੇ ਬਾਅਦ ਜੋ ਆਖਰੀ ਪੜਾਵ ਹੈ ਸੰਨਿਆਸ ਦਾ, ਯਾਨੀ ਕਿ ਇਹ ਸੰਨਿਆਸੀ ਹੋ ਜਾਏਗਾ। ਕਿਸ ਤਰੀਕੇ ਨਾਲ? ਇਸ ਜਗਤ ਦੀ ਤਰਫੋਂ ਔਰ ਪਰਮਾਤਮਾ ਬ੍ਰਹਮ ਦੀ ਤਰਫ ਆਸਕਤ ਹੋ ਕਰਕੇ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਜਾਏਗਾ। ਸੋ ਇਹ ਉਹਨਾਂ ਨੇ ਸਾਨੂੰ ਆਧਾਰਸ਼ਿਲਾ ਦਿੱਤੀ ਸੀ, ਰਿਸ਼ੀ ਮੁਨੀਆਂ ਨੇ, ਗੁਰੂਆਂ ਨੇ, ਔਰ 2, 4, 5, 10, 15, 20 ਸਾਲਾਂ ਦੇ ਵਿੱਚ ਕਿਤਨੇ ਹੀ ਸਾਨੂੰ ਭਗਤ ਔਰ ਗੁਰੂ ਮਿਲ ਗਏ ਇਸ ਜਗਤ ਨੂੰ ਤਾਰਨ ਵਾਸਤੇ। ਹੁਣ ਵਿਚਾਰ ਕਰਕੇ ਦੇਖ ਲਓ, ਦੋਨੋਂ ਸਿੱਖਿਆ ਪ੍ਰਤੀਆਂ ਨੂੰ ਅਸੀਂ ਕੰਪੇਅਰ ਕਰਕੇ ਦੇਖੀਏ ਤੇ ਸਾਨੂੰ ਪਤਾ ਚੱਲ ਜਾਏਗਾ, ਜਿਸ ਨੂੰ ਅਸੀਂ ਮਾਡਰਨਿਜ਼ਮ ਕਹਿੰਦੇ ਹਾਂ, ਆਧੁਨਿਕ ਸਿੱਖਿਆ, ਉਹ ਆਧੁਨਿਕ ਸਿੱਖਿਆ ਸਾਨੂੰ ਕਿਸ ਕਗਾਰ ਤੇ ਲਿਆ ਕਰਕੇ ਉਸਨੇ ਖੜਾ ਕਰ ਦਿੱਤਾ। ਐਸੀ ਜਗ੍ਹਾ ਅਸੀਂ ਖੜੇ ਹਾਂ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਬਹੁਤ ਦੁੱਖ ਪਾਏਗਾ। ਸਾਧ ਸੰਗਤ ਜੀ, ਆਖਰੀ ਪੌੜੀ ਹੈ 84 ਲੱਖ ਜਾਮਿਆਂ ਦੀ। ਇਸ ਪੌੜੀ ਤੋਂ ਅਗਰ ਅਸੀਂ ਫਿਸਲ ਗਏ, ਫਿਸਲ ਕੀ ਗਏ, ਅਸੀਂ ਫਿਸਲ ਚੁੱਕੇ ਹਾਂ, ਸਿਰਫ ਗਰਕ ਹੋਣਾ ਬਾਕੀ ਰਹਿ ਗਿਆ। ਇਹ ਸਵਾਸਾਂ ਦੀ ਪੂੰਜੀ ਜਦੋਂ ਖਤਮ ਹੋ ਜਾਣੀ ਹੈ ਨਾ, ਤੇ ਸਾਨੂੰ ਉਸ ਵੇਲੇ ਪਤਾ ਲੱਗ ਜਾਏਗਾ ਕਿ ਅਸੀਂ ਉਸ ਪੌੜੀ ਤੋਂ ਫਿਸਲ ਚੁੱਕੇ ਆ ਕਿ ਅਜੇ ਪੌੜੀ ਸਾਡੇ ਹੱਥ ਦੇ ਵਿੱਚ ਹੈ। ਯਾਨੀ ਕਿ ਇਹ ਗੁਰੂ ਸ਼ਿਸ਼ੇ ਦੀ ਪਰੰਪਰਾ ਜਦੋਂ ਦੀ ਅਸੀਂ ਨਸ਼ਟ ਕਰ ਦਿੱਤੀ ਹੈ ਤਦੋਂ ਦੇ ਹੀ ਅਸੀਂ ਮਨੁੱਖੇ ਜਨਮ ਤੋਂ ਹੱਥ ਧੋ ਬੈਠੇ ਹਾਂ। ਬੇਸ਼ੱਕ ਦੋ ਪੈਰ ਨੇ, ਸ਼ਕਲ ਵੀ ਇਨਸਾਨ ਦੇ ਨਾਲ ਮਿਲਦੀ ਜੁਲਦੀ ਹੈ। ਸਵਾਮੀ ਜੀ ਨੇ ਆਪਣੀ ਬਾਣੀ ਸਪਸ਼ਟ ਕੀਤਾ, ਇੱਕ ਪੂਛ ਦੀ ਕਮੀ ਹੈ, ਲੱਗਦਾ ਬਿਲਕੁਲ ਇਨਸਾਨ ਵਰਗਾ, ਪਰ ਕੰਮ ਤੇਰੇ ਕਿਹੜੇ ਨੇ, ਬਿਲਕੁਲ ਪਸ਼ੂਆਂ ਵਰਗੇ ਕੰਮ ਨੇ, ਲੜਨ ਨੂੰ ਸਾਰੇ ਤਿਆਰ ਹੋ ਜਾਣਗੇ। ਇਹ ਸਵਾਮੀ ਜੀ ਦੀ ਬਾਣੀ ਹੈ, ਉਹਨਾਂ ਨੇ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕੀਤਾ ਕਿ ਅਸੀਂ ਗੁਰੂ ਸ਼ਿਸ਼ੇ ਦੀ ਪਰੰਪਰਾ ਨੂੰ ਤਿਆਗ ਕੇ ਨਸ਼ਟ ਕਰਕੇ ਅੱਜ ਅਸੀਂ ਉਸ ਮੌਤ ਦੇ ਕਗਾਰ ਤੇ ਖੜੇ ਹਾਂ, ਉਸ ਅੰਧੇਰੀ ਰਾਤ ਨੂੰ ਪ੍ਰਾਪਤ ਕਰਨ ਦੇ ਬਿਲਕੁਲ ਨਜ਼ਦੀਕ ਆ ਕਿ ਉਸ ਤੋਂ ਬਾਅਦ ਕਈ ਅਰਬ ਜਨਮ ਲੱਗ ਜਾਣੇ ਨੇ, ਕਈ ਅਰਬ ਸਾਲ ਲੱਗ ਜਾਣੇ ਨੇ, ਤਦ ਜਾ ਕਰਕੇ ਇਹ ਵਾਰੀ ਆਉਣੀ ਹੈ ਕਿ ਇਸ ਵਾਰੀ ਨੂੰ ਪ੍ਰਾਪਤ ਕਰਕੇ ਅਸੀਂ ਉਸ ਪਰਮਾਤਮਾ ਨੂੰ ਮਿਲਣ ਦੇ ਅਧਿਕਾਰੀ ਬਣ ਸਕੀਏ। ਮਨੁੱਖ ਜਨਮ ਜਿਹੜਾ ਹੈ ਇਹ ਬੜਾ ਹੀ ਕੀਮਤੀ ਹੈ, ਔਰ ਜਿਸ ਨੇ ਇਸ ਦੀ ਕੀਮਤ ਨੂੰ ਸਮਝ ਲਿਆ, ਇਸ ਪ੍ਰਾਣ ਸ਼ਕਤੀ ਨੂੰ ਜਾਣਨ ਦੇ ਕਾਬਿਲ ਬਣ ਗਿਆ, ਆਪਣੇ ਗੁਰੂ ਦੇ ਅਧੀਨ ਆ ਕਰਕੇ ਗੁਰੂ ਦੀ ਸ਼ਰਨ ਲੈ ਕਰਕੇ, ਔਰ ਇਹ ਗਿਆਨ ਸਿਰਫ ਪੂਰਨ ਸਤਿਗੁਰੂ ਦੇ ਸਕਦਾ ਹੈ, ਹੋਰ ਕੌਣ ਦੇ ਸਕਦਾ? ਕਿਸ ਨੂੰ ਇਸ ਜੰਜਾਲ ਦਾ ਪਤਾ ਹੈ ਕਿ 84 ਲੱਖ ਜਾਮਿਆਂ ਦੇ ਵਿੱਚ ਮੁਕਤੀ ਦਾ ਜਾਮਾ ਕਿਹੜਾ ਹੈ? ਬਾਕੀ ਸਾਰੀਆਂ ਜੂਨਾਂ ਜਿਹੜੀਆਂ ਨੇ ਉੱਤਮ ਭੋਗੀ ਜੂਨਾਂ ਨੇ, ਸੁੱਤੀਆਂ ਪਈਆਂ ਨੇ, ਜਾਗ ਨਹੀਂ ਸਕਦੀਆਂ, ਉਹ ਕਰਮ ਨਹੀਂ ਕਰ ਸਕਦੀਆਂ ਕਿ ਮੁਕਤ ਹੋ ਸਕਣ। ਇਸ ਕਰਕੇ ਮਨੁੱਖੇ ਜਨਮ ਨੂੰ ਸ੍ਰਿਸ਼ਟੀ ਦਾ ਸਿਰਮੋਰ ਕਿਉਂ ਕਿਹਾ ਗਿਆ ਹੈ? ਇਸ ਦੇ 3 ਹਿੱਸੇ ਇਹ ਵੀ ਨਿਸ਼ਚਿਤ ਨੇ, ਇਹ ਵੀ ਇੱਕ ਭੋਗੀ ਜੂਨ ਹੈ। 3 ਹਿੱਸੇ ਭੋਗ ਕਰਨ ਵਾਸਤੇ, ਯਾਨੀ ਕਿ ਭੁਗਤਾਨ ਮਾਤਰ ਵਾਸਤੇ ਹੀ ਇਸ ਨੂੰ ਇਹ ਜਨਮ ਦਿੱਤਾ ਗਿਆ, ਪਰ 1/4 ਹਿੱਸਾ 25% ਦਾ ਇਸ ਨੂੰ ਮੁਕਤ ਅਵਸਥਾ ਦੇ ਵਿੱਚ ਦਿੱਤਾ ਗਿਆ ਕਿ ਤੂੰ ਐਸੀ ਕਿਰਿਆ ਨੂੰ ਅਪਣਾ ਲੈ ਜਿਸ ਨੂੰ ਕਰਨ ਦੇ ਬਾਅਦ ਤੂੰ ਆਪਣੇ ਮੁਕਤੀ ਦੇ ਰਸਤੇ ਨੂੰ ਪ੍ਰਸ਼ਸਤ ਕਰ ਲੈ, ਪੱਕਾ ਕਰ ਲੈ, ਪ੍ਰਬਲ ਕਰ ਲੈ। ਹੁਣ ਸਾਧ ਸੰਗਤ ਜੀ, 25% ਦਾ ਜਿਹੜਾ ਹਿੱਸਾ ਸੀ ਅਸੀਂ 75% ਦੇ ਉੱਤੇ ਹੀ ਕੁਰਬਾਨ ਕਰਤਾ, ਯਾਨੀ ਕਿ ਧੀਆਂ ਪੁੱਤਰ ਜ਼ਮੀਨ ਜਾਇਦਾਦ ਜੋ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਇਹ ਪਿਛਲੇ ਜਨਮਾਂ 'ਚ ਕੀਤੀ ਗਈ ਕਿਰਿਆ ਦਾ ਇਫੈਕਟ ਸੀਗਾ, ਜਿਹੜਾ ਇਸ ਜਨਮ ਦੇ ਵਿੱਚ ਭੋਗਣ ਵਾਸਤੇ, ਭੁਗਤਾਨ ਕਰਨ ਵਾਸਤੇ ਸਾਨੂੰ ਮਿਲਿਆ ਸੀ। ਅਸੀਂ ਰੋਂਦੇ ਪਿੱਟਦੇ ਨਾ ਤੇ ਇਹਨਾਂ ਦਾ ਭੁਗਤਾਨ ਕਰ ਸਕੇ, ਔਰ 25% ਅਸੀਂ ਜਿਹੜੀ ਨਵੀਂ ਕਿਰਿਆ ਨੂੰ ਅਪਣਾਉਣਾ ਸੀ ਉਹ ਵੀ ਅਸੀਂ ਇਹਨਾਂ ਦੇ ਉੱਪਰ ਹੀ ਖੱਜਲ ਕਰਤੀ, ਕੁਰਬਾਨ ਕਰ ਦਿੱਤੀ। ਤੇ ਮੁਕਤੀ ਕਦੋਂ ਹੋਏਗੀ? ਯਾਨੀ ਕਿ ਦੇਵੀ ਦੇਵਤਿਆਂ ਦੀ ਭੋਗੀ ਜੂਨ ਔਰ ਮਨੁੱਖ ਦੀ ਭੋਗੀ ਜੂਨ 'ਚ ਫਿਰ ਫਰਕ ਕੀ ਰਹਿ ਗਿਆ? ਐਸੇ ਕਰਮ ਕੀਤੇ, ਦਾਨ ਪੁੰਨ ਕਰਨ ਲੱਗ ਗਏ, ਕੈਸੇ ਭਰਮ ਦੇ ਵਿੱਚ ਫਸ ਗਏ ਕਿ ਦਾਨ ਪੁੰਨ ਦੇ ਨਾਲ ਕਿਆ ਸੋਨੇ ਦੀ ਬੇੜੀ ਨਹੀਂ ਪਏਗੀ, ਤਾਂ ਕਿਆ ਬੇੜੀ ਨੇ ਸਾਨੂੰ ਆਜ਼ਾਦ ਕਰ ਦੇਣਾ, ਇਹਨਾਂ ਮੁਲਕਾਂ ਤੋਂ ਜਾਣ ਲਈ ਇਜਾਜ਼ਤ ਦੇ ਦੇਗੀ? ਅਗਰ ਦੇਵੀ ਦੇਵਤਾ ਆਜ਼ਾਦ ਹੋ ਸਕਦੇ ਹੁੰਦੇ ਤੇ ਉਹ ਆਖਰੀ ਮੁਕਾਮ ਤੇ ਬੈਠੇ, ਉਹਨਾਂ ਨੂੰ ਵੀ ਕਹਿਣਾ ਸੀਗਾ ਕਿ ਉਹ ਸ੍ਰਿਸ਼ਟੀ ਦਾ ਸਿਰਮੋਰ ਨੇ, ਸ੍ਰਿਸ਼ਟੀ ਦਾ ਮੋਰ ਜੋ ਹੈ ਉਹ ਇਨਸਾਨੀ ਜਨਮ ਨੂੰ ਕਿਹਾ, ਉਹ ਸਿਰਫ ਇਸੀ ਕਰਕੇ ਕਿਹਾ ਸੀ ਕਿ 25% ਦੇ ਹਿੱਸੇ ਨੂੰ ਇਹ ਆਪਣੀ ਮੁਕਤੀ ਨੂੰ ਹਾਸਲ ਕਰ ਸਕਦਾ। ਹੁਣ ਵਿਚਾਰ ਕਰਕੇ ਦੇਖ ਲਓ, ਇੱਥੋਂ ਉੱਠ ਕੇ ਪਤਾ ਨਹੀਂ ਅਸੀਂ ਘਰ ਵੀ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ। ਇਹ 25% ਹਿੱਸੇ ਤੋਂ ਅਸੀਂ ਕਿਤਨਾ ਕੁਝ ਬਚਾ ਕੇ ਰੱਖਿਆ ਹੈ? 1% ਵੀ ਬਚਾ ਕਰਕੇ ਨਹੀਂ ਰੱਖਿਆ, ਸਾਰਾ ਦਾ ਸਾਰਾ ਵਿਆਜ ਸਮੇਤ ਮੁਕਾ ਤਾ। ਵਿਆਜ ਦਾ ਕੀ ਭਾਵ ਹੈ ਕਿ ਉਹਦੇ ਨਾਲ ਹੀ ਅਸੀਂ ਕਮਾਈ ਤਾਂ ਕੀ ਕਰਨੀ ਸੀ, ਐਸੀ ਕਿਰਿਆ ਨੂੰ ਅਪਣਾ ਲਿਆ ਕਿ ਕਈ ਗੁਣਾ ਉਸਦਾ ਉਧਾਰ ਇਕੱਠਾ ਕਰ ਲਿਆ। ਉਧਾਰ ਯਾਨੀ ਕਿ ਸੂਖਸ਼ਮ ਮਾਨਸਿਕ ਰੂਪ ਦੇ ਵਿੱਚ ਗੁਰੂ ਦੇ ਕੋਲ ਆ ਕਰਕੇ ਵੀ ਅਸੀਂ ਐਸੀ ਕਿਰਿਆ ਨੂੰ, ਐਸੇ ਕਰਮਾਂ ਨੂੰ ਅਪਣਾਇਆ ਜਿਹਦਾ ਭੁਗਤਾਨ ਕਰਨ ਲਈ ਸਾਨੂੰ ਫਿਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਣਾ। ਇੱਕ ਵਾਰੀ ਫਿਰ ਸਾਨੂੰ ਪੱਥਰ ਬਣਨਾ ਪੈਣਾ, ਬਨਸਪਤੀ 'ਚ ਜਾਣਾ ਪੈਣਾ, ਪਿੰਡੇ ਬਣਨਾ ਪੈਣਾ। ਵਿਚਾਰ ਕਰਕੇ ਦੇਖੋ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕਿਤਨੇ ਸਪਸ਼ਟ ਰੂਪ ਦੇ ਵਿੱਚ ਕਸ਼ਪਤੀ ਉਪਾਰੀ ਹੈ, ਉਹਦੇ ਬਿਲਕੁਲ ਸਪਸ਼ਟ ਕਿਹਾ ਕਿ ਕਈ ਕਰੋੜ ਜਨਮ ਬੈ ਕੀਟ ਪਤੰਗਾ। ਵਿਚਾਰ ਕਰਕੇ ਦੇਖ ਲੋ, ਕਰੋੜਾਂ ਹੀ ਜਨਮ ਲੱਗਦੇ ਨੇ, ਜਦ ਤੱਕ ਆਸ਼ਾ ਤ੍ਰਿਸ਼ਨਾ ਔਰ ਕਾਮਨਾ ਨਹੀਂ ਨਾ ਖਤਮ ਹੁੰਦੀ ਤਦ ਤੱਕ ਉਸ ਜੂਨ ਚੋਂ ਕੱਢਿਆ ਨਹੀਂ ਜਾਂਦਾ। ਹੁਣ ਇਹ ਹਾਲਤ ਹੈ ਇਸ ਜੀਵ ਦੀ, ਯਾਨੀ ਕਿ 84 ਲੱਖ ਜਾਮਿਆਂ ਦੇ ਵਿੱਚ ਇਹ ਜੀਵ ਸੁੱਤਾ ਪਿਆ ਹੈ, ਔਰ ਇਹ ਜੀਵ ਨੂੰ ਜਗਾਉਣ ਵਾਸਤੇ ਜੋ ਕਿਰਿਆ ਦਿੱਤੀ ਜਾਂਦੀ ਹੈ ਸਤਿਗੁਰੂ ਦੀ, ਯਾਨੀ ਕਿ ਸੱਚਖੰਡ ਤੋਂ ਜੋ ਅਵਤਾਰ ਭੇਜਿਆ ਜਾਂਦਾ, ਉਹਨਾਂ ਦਾ ਕੰਮ ਹੀ ਇਹੀ ਹੈ ਕਿ ਇਸ ਜੰਜਾਲ ਨੂੰ ਦੱਸਣਾ। ਜੀਵ ਅੰਧਾ ਹੈ, ਸੁੱਤਾ ਪਿਆ, ਉਸ ਨੂੰ ਪਤਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਨਿਕਲਣਾ ਹੈ, ਔਰ ਉਸ ਨੂੰ ਨਿਕਲਣ ਵਾਸਤੇ ਹੀ ਇਹ ਗੁਰੂ ਸ਼ਿਸ਼ੇ ਦੀ ਪਰੰਪਰਾ ਜੋ ਹੈ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀ ਗਈ ਸੀ, ਜਿਸ ਦੇ ਵੀ ਸਭ ਤੋਂ ਪਹਿਲਾਂ ਨੀਂਹ ਬਣਾਈ ਗਈ ਸੀ ਬ੍ਰਹਮਚਾਰੇ ਦਾ ਪਾਲਣ ਕਰਨ ਵਾਸਤੇ। ਸਾਡੇ ਫੇਲ ਹੋਣ ਦਾ ਇਹੀ ਕਾਰਨ ਹੈ, ਇਹੀ ਆਧਾਰ ਹੈ, ਇਸੀ ਕਰਕੇ ਅਸੀਂ ਇੱਕ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ ਪੂਰੇ ਨਹੀਂ ਉਤਰ ਸਕੇ। ਉਹਦੀ ਵਜ੍ਹਾ ਕੀ ਸੀਗਾ ਕਿ ਅਸੀਂ ਨਿਯਮ ਦੇ ਵਿੱਚ ਨਹੀਂ ਆਏ, ਨਿਯਮ ਨੂੰ ਧਾਰਨ ਨਹੀਂ ਕੀਤਾ। ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ, ਸੱਚ ਬੋਲਣਾ ਹੈ, ਕ੍ਰੋਧ ਨਹੀਂ ਕਰਨਾ। ਹੁਣ ਵਿਚਾਰ ਕਰਕੇ ਦੇਖੋ, ਕਾਮੀ ਜਿਹੜਾ ਬੰਦਾ ਹੈ ਉਹ ਕਦੇ ਚਾਹ ਕਰਕੇ ਵੀ ਨਾ ਤੇ ਕਦੀ ਸੱਚ ਬੋਲ ਸਕਦਾ ਨਾ ਕ੍ਰੋਧ ਦੇ ਵਿੱਚੋਂ ਨਿਕਲ ਸਕਦਾ। ਹੁਣ ਇਹ ਮਰਿਆਦਾ ਦੇ ਵਿੱਚ ਅਜਮਾ ਕਰਕੇ ਦੇਖ ਲਓ, ਇਸ ਮਰਿਆਦਾ ਨੂੰ ਧਾਰਨ ਕਰੋ। ਅਗਰ ਇਹ ਧਾਰਨ ਕਰਨ ਦੇ ਬਾਅਦ ਆਪਣੇ ਆਪ ਹੀ ਝੂਠ ਨਾ ਸੁੱਚਣ ਲੱਗ ਜਾਏ, ਉਹ ਕ੍ਰੋਧ ਤੋਂ ਅਸੀਂ ਦੂਰ ਨਾ ਹੋਣ ਲੱਗ ਜਾਈਏ। ਸਾਧ ਸੰਗਤ ਜੀ, ਜਿਹਨੇ 24 ਘੰਟੇ ਇੰਦਰੀ ਦੇ ਨਾਲ ਲੜਾਈ ਕਰਨੀ ਹੈ, ਇਸ ਤੋਂ ਵੱਡਾ ਤਪ ਹੋਰ ਕਿਹੜਾ ਹੈ? ਇਹ ਲਫ਼ਜ਼ ਤਾਂ ਆਪ ਹੀ ਮੁੜਦੇ ਨੇ, ਸਾਨੂੰ ਕੀ ਪਾਰ ਲੈ ਕਰਕੇ ਜਾਣਗੇ? ਅਸੀਂ ਮੁੜਦਿਆਂ ਦੇ ਵਸ ਲੱਗੇ ਹਾਂ, ਸਾਨੂੰ ਪਤਾ ਨਹੀਂ ਕੀ ਹੈ ਰੂਹਾਨੀ ਭਾਵ, ਕੀ ਹੈ ਇਹਨਾਂ ਲਫ਼ਜ਼ਾਂ ਦਾ। ਅਸੀਂ ਲਫ਼ਜ਼ਾਂ ਦੇ ਵਿੱਚ ਹੀ ਗਰਗ ਹੋ ਗਏ, ਲਫ਼ਜ਼ੀ ਨਾਮ ਨੂੰ ਪੋਥੀਆਂ ਦੇ ਵਿੱਚ ਰੱਟ ਰਹੇ ਹਾਂ, ਉਹਨਾਂ ਨੂੰ ਸਤਿਗੁਰਾਂ ਕੋਲ ਲੈ ਕਰਕੇ ਉਸੇ ਨੂੰ ਸਭ ਕੁਝ ਸਮਝ ਕਰਕੇ ਬੈਠੇ ਹਾਂ। ਬਾਹਰੀ ਆਕਾਰ ਸਤਿਗੁਰ ਦਾ, ਸ਼ਿਸ਼ੇ ਦਾ, ਇਹ ਮੌਖਿਕ ਝੂਠਾ ਹੈ। ਇਹ ਝੂਠਾ ਕਿਉਂ ਹੈ? 5 ਤੱਤਵਾਂ ਦੇ ਉੱਪਰ ਆਧਾਰਿਤ ਹੈ। 15 ਤੱਤ ਝੂਠੇ ਨੇ, ਮੂਲ ਵਿੱਚ ਖਤਮ ਹੋ ਜਾਣੇ ਨੇ। ਉਸਦੇ ਪਿੱਛੇ ਜਿਹੜੀ ਤਾਕਤ ਹੈ, ਸੱਚਾ ਸ਼ਬਦ, ਬਾਣੀ ਦੇ ਵਿੱਚ ਬਾਰ ਬਾਰ ਸ਼ਬਦ ਨੂੰ ਸੱਚਾ ਸ਼ਬਦ ਕਿਹਾ ਕਰਕੇ ਯਾਦ ਕੀਤਾ ਗਿਆ। ਕਾਰਨ ਕੀ ਸੀ? ਕਿਉਂਕਿ ਜੀਵਾਤਮਾ ਸੁੱਤੀ ਪਈ ਹੈ, ਗੁਰੂ ਸਾਹਿਬਾਂ ਨੂੰ ਪਤਾ ਸੀ ਕਿ ਇਹ ਸੁੱਤੇ ਨੇ, ਇਹਨਾਂ ਨੂੰ ਜਗਾਉਣਾ ਬੜਾ ਹੀ ਮੁਸ਼ਕਲ ਕੰਮ ਹੈ। ਇਸ ਕਰਕੇ ਉਹਨਾਂ ਨੇ ਭਰਮ ਤੋਂ ਫਸਾਉਣ ਵਾਸਤੇ ਬਾਰ ਬਾਰ ਸੱਚੇ ਸ਼ਬਦ ਦੀ ਗੱਲ ਕੀਤੀ ਸੀ। ਸੱਚਾ ਸ਼ਬਦ ਦੇ ਬਿਨਾਂ ਜੀਵ ਦੀ ਮੁਕਤੀ ਨਹੀਂ ਹੋ ਸਕਦੀ। ਸੱਚਾ ਸ਼ਬਦ ਸੱਚੀ ਪਤ ਹੋਈ, ਬਿਨ ਨਾਵਾਂ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਹੁਣ ਇਹ ਸੱਚਾ ਸ਼ਬਦ ਕਿਉਂ ਕਿਹਾ ਗਿਆ ਸੀ? ਇਸੀ ਕਰਕੇ ਕਿਹਾ ਗਿਆ ਸੀ ਕਿ ਇਹ ਸੱਚੇ ਸ਼ਬਦ ਨੇ ਪਾਰ ਲੈ ਕਰਕੇ ਜਾਣਾ। ਪਰ ਅਸੀਂ ਗ੍ਰੰਥਾਂ ਪੋਥੀਆਂ ਦੇ ਨਾਮ ਦੇ ਵਿੱਚ ਫਸ ਗਏ, ਇਹਨਾਂ ਲਫ਼ਜ਼ਾਂ ਦੇ ਵਿੱਚ ਫਸ ਗਏ, ਇੱਕ ਕਿੱਚੜ ਚੋਂ ਨਿਕਲੇ ਦੂਸਰੇ ਚ ਫਸ ਗਏ। ਯਾਨੀ ਕਿ ਪੜ੍ਹਨ ਵਾਲਾ ਵੀ ਉੱਥੇ, ਸੁਣਨ ਵਾਲਾ ਵੀ ਉੱਥੇ, ਤੇ ਇਹਨਾਂ ਨੂੰ ਜਪਣ ਵਾਲਾ ਵੀ ਉੱਥੇ। ਸਾਧ ਸੰਗਤ ਜੀ, ਵਿਚਾਰ ਕਰਕੇ ਦੇਖੋ, ਪੁਰਾਣੇ ਸਮੇਂ ਦੇ ਵਿੱਚ ਜਿਤਨੇ ਵੀ ਮੂਰਤੀਆਂ ਨੂੰ ਦਿੱਤਾ ਗਿਆ ਜਾਂ ਪੋਥੀਆਂ ਨੂੰ ਦਿੱਤਾ ਗਿਆ, ਇਹ ਇੱਕ ਸਾਧਨ ਸੀ, ਇੱਕ ਨਿਸ਼ਾਨ ਸੀ। ਕਿਸ ਤਰੀਕੇ ਦੇ ਨਾਲ ਏਕਨਾਥ ਭਗਤ ਜੀ ਦਾ ਕਰੈਕਟਰ ਪੜ੍ਹ ਕਰਕੇ ਦੇਖੀਏ ਤੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਵਿੱਠਲ ਦੇ ਵਿੱਚੋਂ ਉਸ ਪਰਮਾਤਮਾ ਨੂੰ ਪ੍ਰਗਟ ਕੀਤਾ। ਕਾਰਨ ਕੀ ਸੀ? ਉਹਨਾਂ ਨੇ ਮੂਰਤੀ ਦੇ ਵਿੱਚੋਂ ਪ੍ਰਗਟ ਨਹੀਂ ਸੀ ਕੀਤਾ, ਆਪਣੇ ਗੁਰੂ ਕੋਲੋਂ ਇਹ ਸਮਰੱਥਾ ਹਾਸਲ ਕਰ ਚੁੱਕੇ ਸਨ। ਔਰ ਜਿਸ ਲਈ ਉਹਨਾਂ ਨੂੰ ਇਹ ਸਮਰੱਥਾ ਮਿਲ ਗਈ ਸੀ, ਹੁਣ ਫਿਰ ਭਗਤ ਦੀ ਇੱਛਾ ਹੈ। ਕਿਉਂ? ਕਿਉਂਕਿ ਪਰਮਾਤਮਾ ਭਗਤ ਦੇ ਕੈਦੀ ਬਣ ਗਿਆ ਹੈ। ਹੁਣ ਭਗਤ ਦੀ ਇੱਛਾ ਕਿ ਪੱਥਰ ਦੇ ਵਿੱਚੋਂ ਪ੍ਰਗਟ ਹੋ ਤੇ ਪਰਮਾਤਮਾ ਨੂੰ ਆਪਣੇ ਵਿਰਧ ਦੀ ਪਾਲਣਾ ਕਰਨੀ ਪੈਂਦੀ ਹੈ, ਦਿੱਤੇ ਜੇ ਵਰਨਾਂ ਨੂੰ ਪੂਰਾ ਕਰਨਾ ਪੈਂਦਾ, ਵਚਨਾਂ ਨੂੰ ਪਾਲਣ ਕਰਨਾ ਪੈਂਦਾ, ਪੱਥਰ ਦੇ ਵਿੱਚੋਂ ਪ੍ਰਗਟ ਹੋ ਜਾਂਦੇ ਨੇ। ਉਹਦੀ ਇੱਕੋ ਹੀ ਵਜ੍ਹਾ ਹੈ ਕਿ ਭਗਤ ਦੀ ਇਹ ਇੱਛਾ ਹੈ। ਉਸ ਭਗਤ ਨੇ ਸਮਝਾਉਣ ਵਾਸਤੇ, ਨਿਰਗੁਣ ਜੋ ਹੈ ਉਸ ਸਹਿਗੁਣ ਦੋਨਾਂ ਦੇ ਵਿੱਚ ਫਰਕ ਹੈ। ਨਿਰਗੁਣ ਦੀ ਭਗਤੀ ਕਰਨੀ ਬਹੁਤ ਮੁਸ਼ਕਲ ਹੈ, ਯਾਨੀ ਕਿ ਅਵਿਅਕਤ ਦੇ ਭਾਵ ਨੂੰ ਸਿੱਧ ਕਰ ਲੈਣਾ, ਇਹ ਜੀਵਾਤਮਾ ਦੇ ਵਸ ਦੇ ਵਿੱਚ ਨਹੀਂ ਹੈ, ਇਹ ਅੰਧੀ ਔਰ ਬੈਰੀ ਹੈ। ਔਰ ਉਸ ਨੂੰ ਵਿਅਕਤ ਕਰਨ ਵਾਸਤੇ ਉਹਨਾਂ ਨੇ ਇੱਕ ਮੂਰਤੀ ਦਿੱਤੀ, ਇੱਕ ਪੋਥੀ ਦਿੱਤੀ, ਜਾਂ ਕੋਈ ਹੋਰ ਨਿਸ਼ਾਨ ਦਿੱਤਾ, ਕੋਈ ਤੀਰਥ ਦਿੱਤਾ, ਕੋਈ ਐਸੀ ਗੱਲ ਕਰ ਦਿੱਤੀ ਕਿ ਯਾਨੀ ਕਿ ਵਿਅਕਤ ਨੂੰ ਆਪਣੇ ਅੰਦਰ ਧਾਰਨ ਕਰ, ਪਰ ਅਸਲੀ ਗੱਲ ਆਪਣੀ ਨਜ਼ਰ ਜਿਹੜੀ ਹੈ ਉਸ ਮੰਜ਼ਿਲ ਤੇ ਰੱਖ, ਉਸ ਬ੍ਰਹਮ ਦੀ ਪ੍ਰਾਪਤੀ ਨੂੰ ਮੁੱਖ ਰੱਖ। ਯਾਨੀ ਕਿ ਬ੍ਰਹਮ ਦੀ ਪ੍ਰਾਪਤੀ ਨੂੰ ਮੁੱਖ ਰੱਖੇ ਬਿਨਾਂ ਅਗਰ ਅਸੀਂ ਇਹਨਾਂ ਜੜ ਵਸਤੂਆਂ, ਜੜ ਲਫ਼ਜ਼ਾਂ ਨੂੰ ਜਪਦੇ ਹਾਂ ਜਾਂ ਮੱਥੇ ਟੇਕਦੇ ਹਾਂ, ਤੇ ਨਾ ਤੇ ਕਿਸੇ ਦੇ ਕੰਮ ਅੱਜ ਤੱਕ ਆਏ ਨੇ ਨਾ ਆਉਣਗੇ। ਔਰ ਉਹ ਸਮਰੱਥਾ ਜਿਸ ਕੋਲੋਂ ਮਿਲੇਗੀ, ਉਹ ਪੂਰਨ ਚੇਤਨ ਯਾਨੀ ਕਿ ਪਰਮਾਤਮਾ ਦਾ ਰੂਪ ਪਾਰ ਬ੍ਰਹਮ ਈਸ਼ਵਰ ਸਤਿਗੁਰ ਦੇ ਕੋਲੋਂ ਮਿਲਦੀ ਹੈ। ਔਰ ਜਦੋਂ ਤੱਕ ਅਸੀਂ ਸਤਿਗੁਰ ਕੋਲੋਂ ਸਮਰੱਥਾ ਹਾਸਲ ਨਹੀਂ ਕਰ ਲੈਂਦੇ, ਉਸ ਤੋਂ ਪਹਿਲਾਂ ਅਸੀਂ ਜੜ ਵਸਤੂਆਂ ਦੇ ਵਿੱਚ ਪਰਮਾਤਮਾ ਹੋਣ ਦੇ ਬਾਵਜੂਦ ਅਸੀਂ ਪ੍ਰਗਟ ਨਹੀਂ ਕਰ ਸਕਦੇ, ਹਾਸਲ ਨਹੀਂ ਕਰ ਸਕਦੇ। ਔਰ ਜਿਸ ਨੇ ਅੰਤਰ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ, ਪ੍ਰਕਾਸ਼ ਨੂੰ ਪ੍ਰਾਪਤ ਕਰ ਲਿਆ, ਆਵਾਜ਼ ਨੂੰ ਸੁਣ ਲਿਆ, ਫਿਰ ਉਹਦੀ ਸਮਰੱਥਾ ਹੈ, ਉਹਦੀ ਤਾਕਤ ਹੈ, ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ ਇਹ ਪ੍ਰਕਾਸ਼ ਔਰ ਆਵਾਜ਼ ਹੈ, ਜਿਸ ਵੇਲੇ ਚਾਹੇ, ਜਿਸ ਰੂਪ ਦੇ ਵਿੱਚ ਚਾਹੇ, ਉਸ ਦੇ ਵਿੱਚ ਉਹ ਪ੍ਰਗਟ ਕਰ ਸਕਦਾ, ਜਿਸ ਨੂੰ ਇਸ ਜਗਤ ਦੇ ਵਿੱਚ ਅਵਤਾਰ ਜਾਂ ਪਰਮਾਤਮਾ ਕਹਿ ਕਰਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਵਰਮਾਇਆ ਜਾ ਰਿਹਾ ਹੈ। ਸੋ ਭਾਵ ਕੀ ਹੈ ਕਿ ਗੁਰੂ ਸ਼ਿਸ਼ੇ ਦੀ ਪਰੰਪਰਾ ਔਰ ਰੂਹਾਨੀਅਤ ਦਾ ਜਿਹੜਾ ਗਹਿਰਾ ਭੇਦ ਹੈ, ਇਹ ਬਹੁਤ ਹੀ ਅੰਦਰ ਤੱਕ ਮਾਰ ਰੱਖਣ ਵਾਲਾ ਔਰ ਬੜਾ ਹੀ ਸੂਖਮ ਔਰ ਨਾਜੁਕ ਹੈ। ਇਤਨਾ ਨਾਜੁਕ ਹੈ ਕਿ ਅਗਰ ਅਸੀਂ ਜਰਾ ਕੁਛ ਵੀ ਗਲਤ ਅਪਣਾ ਲਿਆ, ਜਿਹੜਾ ਕਿ ਅਸੀਂ ਅਪਣਾ ਕਰਕੇ ਬੈਠੇ ਹਾਂ, ਮਤ ਜਾਣਨਾ ਕਿ ਅਸੀਂ ਸਿੱਧੇ ਰਸਤੇ ਤੇ ਚੱਲ ਰਹੇ ਹਾਂ। ਕਿਉਂ? ਕਿਉਂਕਿ ਸਾਡੇ ਇਸ ਬਾਣੀ ਦੇ ਭਾਵ ਦਾ ਪਤਾ ਨਹੀਂ, ਇਸ ਲਫ਼ਜ਼ਾਂ ਦੇ ਭਾਵ ਦਾ ਪਤਾ ਨਹੀਂ, ਇਸ ਨੂੰ ਅਸੀਂ ਨਿਸ਼ਾਨ ਸਮਝਿਆ ਹੀ ਨਹੀਂ। ਅਸੀਂ ਇਸੀ ਨੂੰ ਸਭ ਕੁਝ ਸਮਝ ਕਰਕੇ ਇਸ ਦੇ ਉੱਪਰ ਕੁਰਬਾਨ ਹੋ ਗਏ। ਕੁਰਬਾਨ ਕੀ ਕੀਤਾ? ਆਪਣੀ ਪ੍ਰਾਣ ਸ਼ਕਤੀ ਨੂੰ ਕੁਰਬਾਨ ਕਰ ਦਿੱਤਾ ਇਸ ਜੜ ਵਸਤੂ ਦੇ ਉੱਪਰ। ਵਿਚਾਰ ਕਰਕੇ ਦੇਖ ਲਓ, ਰਾਮ ਜਪ ਲਓ ਜਾਂ ਮਰਾ ਜਪ ਲਓ, ਕੋਈ ਫਰਕ ਨਹੀਂ ਪੈਂਦਾ। ਅੰਦਰ ਜਾਣ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ। ਮਨੁੱਖੇ ਜਨਮ ਦੇ ਵਿੱਚ ਆ ਕਰਕੇ 10 ਦੁਆਰਾਂ ਦਾ ਭਾਵ ਹੀ ਇਹੀ ਹੈ ਕਿ ਇਹ ਜੀਵਾਤਮਾ 10ਵੇਂ ਦੁਆਰ ਵਿੱਚ ਪ੍ਰਵੇਸ਼ ਕਰਨ ਦੀ ਅਧਿਕਾਰੀ ਕਰ ਦਿੱਤੀ ਗਈ ਹੈ। ਯਾਨੀ ਕਿ ਇਸ ਨੂੰ ਨਾਮ ਸ਼ਬਦ ਕੀਰਤਨ ਬਖਸ਼ ਦਿੱਤਾ ਗਿਆ ਹੈ, ਕੋਈ ਇਸ ਨੂੰ ਰੋਕ ਨਹੀਂ ਸਕਦਾ। ਅਗਰ ਕੋਈ ਬਹਿਸ ਕਰਦਾ ਇਸ ਜਗਤ ਦੇ ਵਿੱਚ ਕਿ ਮੂਰਤੀਆਂ ਨੂੰ ਮੱਥਾ ਟੇਕ ਕੇ ਜਾਂ ਪੋਥੀਆਂ ਨੂੰ ਮੱਥਾ ਟੇਕ ਕਰਕੇ ਅੰਦਰ ਜਾਣਾ ਚਾਹੁੰਦਾ, ਤੇ ਉਹ ਕਿਸੇ ਵੀ ਲਫ਼ਜ਼ ਨੂੰ ਜਪ ਕਰਕੇ ਅੰਦਰ ਦੇ ਜਾਣ ਤੋਂ ਨਹੀਂ ਉਹ ਪਕੜਿਆ ਜਾ ਸਕਦਾ, ਰੋਕਿਆ ਜਾ ਸਕਦਾ। ਪਰ ਸਵਾਲ ਇਹ ਹੈ ਕਿ ਅੰਦਰ ਜਾਣ ਦੇ ਬਾਅਦ ਉਹ ਰਸਤਾ ਤੈਅ ਹੋ ਜਾਏਗਾ। ਅਸਲੀ ਮੁਕਾਮ ਜਿਹੜਾ ਹੈ ਇਸ ਅੰਦਰ ਦੇ ਰਸਤੇ ਨੂੰ, ਯਾਨੀ ਕਿ ਇਸ ਤੀਸਰੇ ਤਿਲ ਤੋਂ ਲੈ ਕੇ ਉਸ ਦਸਵੇਂ ਦੁਆਰ ਤੱਕ ਦਾ ਜਦ ਰੂਹਾਨੀ ਸਫ਼ਰ ਆ, ਉਸ ਨੂੰ ਇੱਕ ਵੱਡੀ ਤਾਕਤ ਜਿਸ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ, ਉਸ ਦੇ ਬਗੈਰ ਇਹ ਰਸਤਾ ਪਾਰ ਨਹੀਂ ਕੀਤਾ ਜਾ ਸਕਦਾ। ਔਰ ਇਸ ਜਗਤ ਦੇ ਵਿੱਚ ਜੜ ਵਸਤੂਆਂ ਦੇ ਨਾਲ ਜੁੜ ਕਰਕੇ ਕਿਹੜੀਆਂ ਜੀਵਾਤਮਾ ਅੰਤਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ, ਉਹ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਉਸਦਾ ਇੱਕੋ ਹੀ ਆਧਾਰ ਹੈ, ਇੱਕੋ ਹੀ ਸਾਧਨ ਹੈ, ਅੰਤ ਕਰਨ ਦਾ ਸ਼ੁੱਧ ਹੋਣਾ। ਅਗਰ ਅੰਤ ਕਰਨ ਦਾ ਸ਼ੁੱਧ ਇਹ ਸਾਧਨ ਜੀਵਾਤਮਾ ਕੋਲ ਨਹੀਂ ਹੈ, ਸਾਧ ਸੰਗਤ ਜੀ, ਅਸੀਂ ਤੇ ਇੱਕ ਗੁਰੂ ਦੇ ਅਹੰਕਾਰ ਚ ਬੈਠੇ ਹਾਂ। ਇੱਕ ਕਰੋੜ ਸਤਿਗੁਰੂ ਹੋਣ ਔਰ ਇੱਕ ਅਰਬ ਨਾਮ ਅਸੀਂ ਲੈ ਲਈਏ, ਕੁੰਡ ਦੇ ਕੁੰਡ ਅੰਮ੍ਰਿਤ ਦੇ ਖਾਲੀ ਕਰ ਦਈਏ, ਤੇ ਅਸੀਂ ਇਸ ਕਾਬਿਲ ਨਹੀਂ ਬਣ ਸਕਾਂਗੇ ਕਿ ਤਿਰਕੁਟੀ ਦੇ ਅੰਦਰ ਪ੍ਰਵੇਸ਼ ਵੀ ਕਰ ਸਕੀਏ। ਕਿਉਂ? ਕਿਉਂਕਿ ਸਾਡੇ ਕੋਲ ਉਹ ਸਾਧਨ ਨਹੀਂ ਹੈ ਅੰਤ ਕਰਨ ਦੀ ਸ਼ੁੱਧੀ। ਔਰ ਅਗਰ ਅਸੀਂ ਜੜ ਵਸਤੂਆਂ ਦੇ ਨਾਲ ਜੁੜ ਕਰਕੇ ਅੰਤ ਕਰਨ ਦੀ ਸ਼ੁੱਧੀ ਨੂੰ ਪ੍ਰਾਪਤ ਕਰ ਲਿਆ, ਇਹ ਹੀ ਇੱਕ ਸਾਧਨ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ। ਉਸੀ ਵਕਤ ਅਕਾਲ ਪੁਰਖ ਦਾ ਹੁਕਮਨਾਮਾ ਜਾਰੀ ਹੋ ਜਾਂਦਾ। ਕਿਉਂ? ਕਿਉਂਕਿ ਉਹਦੇ ਕੋਲ ਸੁਪਰ ਕੰਪਿਊਟਰ ਹੈ ਔਰ ਹਰ ਪਲ ਹਰ ਘੜੀ ਹਰ ਜੀਵਾਤਮਾ ਦੇ ਅੰਤਰ ਦੇ ਵਿੱਚ ਸੂਖਸ਼ਮ ਤੋਂ ਸੂਖਸ਼ਮ ਤਰੰਗ ਵੀ ਜਿਹੜੀ ਉਤਪੰਨ ਹੁੰਦੀ ਹੈ ਨਾ, ਉਹ ਉਸਦੇ ਖਿਆਲ ਦੇ ਵਿੱਚ ਉਸਦੇ ਨੋਟ ਕਰ ਲਈ ਜਾਂਦੀ ਹੈ। ਔਰ ਜਿਸ ਲਈ ਖਿਆਲ ਐਸੇ ਬਣ ਜਾਂਦੇ ਨੇ ਕਿ ਪਰਮਾਤਮਾ ਨੂੰ ਹੀ ਪ੍ਰਾਪਤ ਕਰਨਾ ਹੈ, ਫਿਰ ਉਸਦੀ ਬਾਹਰ ਦੀ ਕਿਰਿਆ ਨੂੰ ਨਹੀਂ ਦੇਖਿਆ ਜਾਂਦਾ ਕਿ ਉਹ ਕਿਸ ਦੇ ਅਧੀਨ ਹੈ, ਕਿਸ ਦੇ ਲੜ ਲੱਗਾ। ਯਾਨੀ ਕਿ ਅੰਤ ਕਰਨ ਦੀ ਸ਼ੁੱਧੀ ਹੁੰਦੇ ਹੀ ਤੁਰ ਮਕਾਮ ਤੋਂ ਤੁਰ ਮਸਤਕ ਲਿਖੇ ਲਲਾਟ ਉਸਦੇ ਮੱਥਕ ਤੇ ਦਾਗ ਕੇ ਮਨੁੱਖਾ ਜਨਮ ਦੇ ਦਿੱਤਾ ਜਾਂਦਾ ਹੈ। ਔਰ ਫਿਰ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰਨ ਦੇ ਬਾਅਦ ਉਹਦੀ ਬਾਹ ਜੜੀਏ ਕਰਮ ਹੋਵੇ ਤਾਂ ਸਤਿਗੁਰ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ, ਤਾਂ ਹੀ ਜਾ ਕਰਕੇ ਉਸ ਨੂੰ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ, ਬਾਹਰ ਵੀ ਔਰ ਅੰਦਰ ਵੀ। ਅਸਲੀ ਭਾਵ ਇਸ ਤੁਕ ਦਾ ਅੰਦਰ ਦਾ ਹੈ, ਔਰ ਜਦ ਤੱਕ ਅੰਤਰ ਦੇ ਵੀ ਸਤਿਗੁਰੂ ਪ੍ਰਾਪਤ ਨਹੀਂ ਹੁੰਦੇ, ਇਹ ਸੁਰਤ ਜਿਹੜੀ ਹੈ ਜੀਵਾਤਮਾ ਜਾਗਦੀ ਨਹੀਂ, ਉਹ ਸ਼ਬਦ ਨੂੰ ਮਿਲਣ ਦੇ ਕਾਬਿਲ ਬਣ ਸਕਦੀ ਨਹੀਂ। ਯਾਨੀ ਕਿ ਜਿਹੜਾ ਸਾਧਨ ਸੀ ਉਸ ਸਾਧਨ ਨੂੰ ਅਸੀਂ ਗਵਾ ਕਰਕੇ ਪੂਰਨ ਸਤਿਗੁਰਾਂ ਦੀ ਟੇਕ ਮੌਖਿਕ ਰੂਪ ਵਿਚ ਲੈ ਕਰਕੇ ਅਸੀਂ ਇਸ ਤਿਰਕੁਟੀ ਨੂੰ ਪਾਰ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਅੱਜ ਤੱਕ ਅਸੀਂ ਇਸ 84 ਦੇ ਗੇੜ ਵਿਚ ਬੈਠੇ ਹਾਂ। ਮਤ ਜਾਣਨਾ ਕਿ ਅਸੀਂ ਕਾਲ ਦੇ ਮੂੰਹ ਚੋਂ ਨਿਕਲ ਚੁੱਕੇ ਹਾਂ, ਅਸੀਂ ਕਾਲ ਦੇ ਮੂੰਹ ਦੇ ਵਿਚ ਬੈਠੇ ਹੀ ਇਹ ਸਤਸੰਗ ਸੁਣ ਰਹੇ ਹਾਂ, ਔਰ ਅੱਗੇ ਵੀ ਜਾ ਕਰਕੇ ਅਸੀਂ ਤਾਂ ਹੀ ਮੁਕਤ ਹੋਵਾਂਗੇ ਜਦੋਂ ਇਸ ਸਾਧਨ ਨੂੰ ਹਾਸਲ ਕਰ ਲਾਂਗੇ। ਇਸ ਤੋਂ ਸਪਸ਼ਟ ਹੈ ਉਦਾਹਰਣ ਤੋਂ ਕਿ ਅਗਰ ਅਸੀਂ ਇਸ ਸਾਧਨ ਨੂੰ ਹਾਸਲ ਕਰ ਲਿਆ ਤਾਂ ਹੀ ਜਾ ਕਰਕੇ ਸਤਿਗੁਰ ਦਾ ਮੇਲ ਹੋਏਗਾ। ਗੁਰੂ ਨਾਨਕ ਸਾਹਿਬ ਨੇ ਬਾਹ ਪਕੜੀ ਭਾਈ ਲਹਿਣਾ ਜੀ ਦੀ ਸੀ, 16 ਸਾਲ ਘੁੰਗਰੂ ਪਾ ਕਰਕੇ ਦੇਵੀਆਂ ਦੇ ਅੱਗੇ ਨੱਚਦੇ ਰਹੇ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ। ਪਰ ਜਦੋਂ ਅੰਤ ਕਰਨ ਦੀ ਸ਼ੁੱਧੀ ਹੋਈ ਉਸੀ ਲਈ ਸਤਿਗੁਰੂ ਨੇ ਬਾਹ ਪੜੀ ਕਿ ਉਹ ਅਕਾਲ ਪੁਰਖ ਦਾ ਹੁਕਮ ਹੋ ਗਿਆ ਸੀ। ਗੁਰੂ ਅਮਰਦਾਸ ਜੀ ਨੂੰ ਦੇਖੋ, 18 ਸਾਲ ਮੁਕਤੀ ਵਾਸਤੇ ਗੰਗਾ ਨਹਾਉਂਦੇ ਰਹੇ। ਇਹ ਸਾਰੀਆਂ ਜੜ ਵਸਤੂਆਂ ਸਨ ਜਿਨ੍ਹਾਂ ਦੀ ਨਿੰਦਿਆ ਕਰਦੇ ਆ ਸੀ ਕਿ ਇਹਨਾਂ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਰ ਅਸਲੀ ਭਾਵ ਤੇ ਇਹ ਸੀ ਕਿ ਅੰਤ ਕਰਨ ਦੀ ਸ਼ੁੱਧੀ ਔਰ ਜਿਨ੍ਹਾਂ ਲਫ਼ਜ਼ਾਂ ਦਾ ਅਸੀਂ ਅਹੰਕਾਰ ਕਰਦੇ ਹਾਂ, ਅੰਮ੍ਰਿਤ ਦਾ ਅਹੰਕਾਰ ਕਰਦੇ ਹਾਂ, ਇਹ ਵੀ ਜੜ ਵਸਤੂਆਂ ਨੇ, ਇਹ ਇੱਕ ਨਿਸ਼ਾਨ ਹੈ ਸਿਰਫ ਅੰਤ ਕਰਨ ਦੀ ਸ਼ੁੱਧੀ ਵਾਸਤੇ। ਗੁਰੂ ਅਮਰਦਾਸ ਜੀ ਦੀ ਅੰਤ ਕਰਨ ਦੀ ਸ਼ੁੱਧੀ ਹੋ ਚੁੱਕੀ ਸੀ ਔਰ 18 ਸਾਲਾਂ ਬਾਅਦ ਤੁਰ ਮਸਤਕ ਲਿਖੇ ਲਲਾਟ ਹੋ ਗਿਆ ਔਰ ਸਤਿਗੁਰਾਂ ਨੇ ਬਾਹ ਫੜ ਲਈ। ਉਸੇ ਤਰੀਕੇ ਨਾਲ ਵਿਚਾਰ ਕਰਕੇ ਦੇਖ ਲਓ, ਸਵਾਮੀ ਜੀ ਨੂੰ ਦੇਖ ਲਓ, ਜੈਮਲ ਸਿੰਘ ਜੀ ਨੂੰ ਦੇਖ ਲਓ, ਬਾਬਾ ਸਾਹਿਬ ਸਿੰਘ ਜੀ ਨੂੰ ਦੇਖ ਲਓ, ਕਿਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਿਆ? ਜੜ ਵਸਤੂਆਂ ਸਨ, ਕਿਆ ਇਹਨਾਂ ਦੇ ਘਰ ਵਿੱਚ ਪਾਠ ਨਹੀਂ ਸਨ ਕੀਤੇ ਜਾਂਦੇ? ਕਿਆ ਭੋਗ ਨਹੀਂ ਸਨ ਪਾਏ ਜਾਂਦੇ? ਵਿਚਾਰ ਕਰਕੇ ਦੇਖ ਲਓ ਅੱਛੇ ਤਰੀਕੇ ਦੇ ਨਾਲ ਇਸ ਇਤਿਹਾਸ ਦੇ ਵਿੱਚ ਗਹਿਰਾ ਉਤਰ ਕਰਕੇ ਔਰ ਇਸ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ। ਮਹਾਨ ਮਹਾਨ ਕਰਕੇ ਕੋਈ ਮਹਾਨ ਨਹੀਂ ਹੋਇਆ, ਆਪਣੇ ਅੰਦਰੋਂ ਉਸ ਮਹਾਨ ਦੇ ਗੁਣਾਂ ਨੂੰ ਉਜਾਗਰ ਕਰਕੇ ਹੀ ਮਹਾਨ ਹੋ ਸਕਦਾ ਹੈ। ਔਰ ਇਸੇ ਕਰਕੇ ਇਹ ਜੜ ਵਸਤੂਆਂ ਦੇ ਜੁੜਨ ਦੇ ਬਾਅਦ ਵੀ ਅਗਰ ਜਿਸਨੇ ਆਪਣੇ ਅੰਤ ਕਰਨ ਦੀ ਸ਼ੁੱਧੀ ਕਰ ਲਈ, ਉਸ ਨੂੰ ਫਿਰ ਪੂਰਨ ਸਤਿਗੁਰਾਂ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ। ਕਿਉਂਕਿ ਅਸਲੀ ਗੁਰੂ ਜੋ ਹੈ ਵਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬਾਣੀ ਕਿਹੜੀ ਹੈ? ਇਹ ਸੱਚਾ ਸ਼ਬਦ ਹੀ ਬਾਣੀ ਹੈ। ਇਸੀ ਨੂੰ ਗੁਰੂ ਕਿਹਾ ਗਿਆ ਹੈ ਬਾਣੀ ਦੇ ਵਿੱਚ, ਕਿਸੇ ਭਰਮ ਦੇ ਵਿੱਚ ਨਾ ਰਹਿਣਾ। ਇਹ ਸੱਚੀ ਬਾਣੀ ਹੀ ਸੱਚਾ ਗੁਰੂ ਹੈ ਇਸ ਜੀਵਾਤਮਾ ਦਾ। ਪਰ ਇਸ ਬਾਣੀ ਨੂੰ ਸਮਝਾਉਣ ਵਾਸਤੇ ਇੱਕ ਘੱਟ ਦੀ ਲੋੜ ਹੈ, ਇੱਕ ਆਕਾਰ ਦੀ ਲੋੜ ਹੈ। ਮਨੁੱਖ ਨੂੰ ਕੌਣ ਸਿੱਖਿਆ ਦੇ ਸਕਦਾ ਹੈ, ਕੌਣ ਸਮਝਾ ਸਕਦਾ ਹੈ? ਇੱਕ ਮਨੁੱਖ ਹੀ ਸਮਝਾ ਸਕਦਾ ਹੈ। ਕੋਈ ਦੇਵੀ ਦੇਵਤਾ ਜਾਂ ਹੋਰ ਜੂਨਾਂ ਜਿਹੜੀਆਂ ਨਿਚਲੀਆਂ ਨੇ ਉਹ ਇਨਸਾਨ ਨੂੰ ਸਮਝਾ ਨਹੀਂ ਸਕਦੀਆਂ, ਉਸ ਨੂੰ ਪੜ੍ਹਾ ਨਹੀਂ ਸਕਦੀਆਂ। ਔਰ ਪੜ੍ਹਾਉਣ ਵਾਸਤੇ ਹੀ ਇਸ ਬਾਣੀ ਜਿਹੜੀ ਹੈ ਇਹ ਸੱਚਾ ਸ਼ਬਦ ਜਿਹੜਾ ਹੈ ਆਕਾਰ ਦੇ ਵਿੱਚ ਪ੍ਰਗਟ ਹੁੰਦਾ ਹੈ। ਔਰ ਜਿਸ ਆਕਾਰ ਦੇ ਵਿੱਚ ਪ੍ਰਗਟ ਹੁੰਦਾ ਸੱਚਖੰਡ ਦਾ ਹੁਕਮ ਲਾ ਕਰਕੇ, ਉਸੀ ਆਕਾਰ ਨੂੰ ਅਧਿਕਾਰ ਮਿਲਦਾ ਹੈ ਇਸ ਜੀਵਾਤਮਾ ਨੂੰ ਚੇਤਾਉਣ ਦਾ। ਉਸ ਆਤਮਾ ਨੂੰ ਜਿਤਾਉਣ ਦੇ ਇਲਾਵਾ ਹੋਰ ਕੋਈ ਵੀ ਤਾਕਤ ਇਸ ਆਤਮਾ ਨੂੰ ਜਗਾ ਨਹੀਂ ਸਕਦੀ। ਕਿਉਂ? ਕਿਉਂਕਿ ਅਨੰਤ ਕਾਲ ਤੋਂ ਇਸਨੇ ਐਸੀ ਮੈਲ ਇਕੱਤਰਿਤ ਕਰ ਲਈ ਹੈ ਕਿ ਚਾਹ ਕਰਕੇ ਵੀ ਇਹ ਜਾਗ ਨਹੀਂ ਸਕਦੀ। ਯਾਨੀ ਕਿ ਸੋਝੀ ਕਿਹਦੇ ਕੋਲੋਂ ਪ੍ਰਾਪਤ ਹੁੰਦੀ ਹੈ? ਪੂਰਨ ਸਤਿਗੁਰਾਂ ਕੋਲੋਂ। ਯਾਨੀ ਕਿ ਅਗਰ ਅਸੀਂ ਰੂਹਾਨੀਅਤ ਦੇ ਇਸ ਮਜ਼ਮੂਨ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਪੂਰਨ ਉਤਰਨਾ ਚਾਹੁੰਦੇ ਹਾਂ, ਮਨੁੱਖੇ ਜਨਮ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰਨਾ ਜੋ ਕਿ ਸ੍ਰਿਸ਼ਟੀ ਦਾ ਸਿਰਮੋਰ ਕਿਹਾ ਜਾਂਦਾ ਹੈ, ਇਸ ਨੂੰ ਸਾਰਥਕ ਕਰਨਾ ਹੈ, ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਸਾਨੂੰ ਗੁਰੂ ਸ਼ਿਸ਼ੇ ਦੀ ਉਸ ਪਰੰਪਰਾ ਨੂੰ ਹਾਸਲ ਕਰਨਾ ਪਏਗਾ, ਜਿਨ੍ਹਾਂ ਨੇ ਵੀ ਪੂਰਨ ਸਤਿਗੁਰਾਂ ਕੋਲ ਆ ਕਰਕੇ ਇਸ ਪ੍ਰਕਾਸ਼ ਨੂੰ, ਪ੍ਰਮਾਤਮਾ ਨੂੰ ਪ੍ਰਾਪਤ ਕਰਨਾ। ਉਹਨਾਂ ਦੀ ਹਿਸਟਰੀ ਪੜ੍ਹ ਕਰਕੇ ਦੇਖ ਲਓ, ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕਰਕੇ ਦੇਖ ਲਓ। ਉਹਨਾਂ ਨੇ ਸਭ ਤੋਂ ਪਹਿਲੇ ਆਪਣੀ ਨੀਂਹ ਪੱਕੀ ਕੀਤੀ ਸੀ। ਜਿਹੜੇ ਵੀ ਇਸ ਗੱਦੀ ਤੇ ਬਿਠਾਏ ਗਏ ਨੇ ਪਹਿਲੇ ਨੀਂਹ ਪੱਕੀ ਕਰਕੇ ਹੀ ਬਿਠਾਏ ਗਏ ਨੇ। ਉਹਨਾਂ ਦਾ ਇਤਿਹਾਸ ਪੜ੍ਹੋ ਤਾਂ ਪਤਾ ਚੱਲੇਗਾ। ਜਦ ਤੱਕ ਅਸੀਂ ਇਹ ਬ੍ਰਹਮਚਾਰਿਆਂ ਨੂੰ ਧਾਰਨ ਨਹੀਂ ਕਰਾਂਗੇ, ਇਸ ਕਾਮ ਨੂੰ ਨਹੀਂ ਤਿਆਗਾਂਗੇ, ਕਿਉਂਕਿ ਕਾਮ ਹੀ ਕ੍ਰੋਧ ਦੇ ਰੂਪ ਦੇ ਵਿੱਚ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਵਿਆਪਤ ਹੈ, ਔਰ ਇਸੀ ਦੇ ਨਾਲ ਬਾਕੀ ਦੇ ਔਗੁਣ, ਝੂਠ ਬੋਲਣਾ, ਮਾਇਆ, ਮਮਤਾ, ਲੋਭ, ਅਹੰਕਾਰ ਜਿਹੜਾ ਇਸੀ ਦੇ ਨਾਲ ਪੈਦਾ ਹੁੰਦਾ। ਔਰ ਜਦ ਤੱਕ ਇਹ ਜੜ ਕੱਟੀ ਨਹੀਂ ਜਾਏਗੀ, ਤਦ ਤੱਕ ਗੁਰੂ ਸ਼ਿਸ਼ੇ ਦੀ ਪਰੰਪਰਾ ਦਾ ਆਧਾਰਸ਼ਿਲਾ, ਯਾਨੀ ਕਿ ਆਧਾਰ ਰੱਖਿਆ ਹੀ ਨਹੀਂ ਜਾਏਗਾ, ਨੀਂਹ ਰੱਖੀ ਨਹੀਂ ਜਾਏਗੀ। ਔਰ ਜਦ ਤੱਕ ਇਹ ਨੀਂਹ ਨਹੀਂ ਹੋਏਗੀ, ਸ਼ਿਸ਼ ਚਾਹ ਕਰਕੇ ਵੀ ਇਸ ਜਗਤ ਦੇ ਵਿੱਚੋਂ ਕੁਝ ਵੀ ਹਾਸਲ ਨਹੀਂ ਕਰ ਸਕਦਾ। ਆਉਣ ਵਾਲੀ ਨਸਲਾਂ ਦੀ ਕੀ ਹਾਲਤ ਹੋ ਰਹੀ ਹੈ ਉਸ ਨੂੰ ਅਸੀਂ ਇੱਕ ਸਰਵੇ ਤੋਂ ਜਾਣ ਸਕਦੇ ਹਾਂ। ਅੱਜ ਤੋਂ 20 ਸਾਲ ਪਹਿਲੇ ਅਮਰੀਕਾ ਦੇ ਵਿੱਚ 12 ਸਾਲ ਦੇ ਬਾਲਕ ਔਰ ਬਾਲਿਕਾ ਦਾ ਸਰਵੇਖਣ ਕੀਤਾ ਗਿਆ, ਔਰ ਉਸ ਦੇ ਵਿੱਚ ਇੱਕੋ ਹੀ ਨਿਚੋੜ ਕੱਢਿਆ ਗਿਆ ਕਿ 80% ਤੋਂ ਵੱਧ ਜਿਹੜੇ ਬਾਲਕ ਬਾਲਿਕਾ ਸੀ ਉਹ ਆਪਣੇ ਸੀਲ ਨੂੰ ਖਤਮ ਕਰ ਚੁੱਕੇ ਨੇ, ਗਵਾ ਚੁੱਕੇ ਨੇ। ਔਰ ਬੜੀ ਸ਼ਰਮ ਆਈ ਸੀ ਦੁਨੀਆਂ ਨੂੰ ਉਸ ਵਕਤ ਉਸ ਅਮਰੀਕਾ ਦੇ ਉੱਪਰ ਜਿਹੜੇ ਆਪਣੇ ਆਪ ਨੂੰ ਆਧੁਨਿਕ ਸਿੱਖਿਆ ਪੱਧਤੀ ਦਾ ਸਿਰਮੋਰ ਕਹਿੰਦੇ ਸਨ। ਔਰ ਅੱਜ ਹਾਲਤ ਇਹ ਹੈ ਹਿੰਦੁਸਤਾਨ ਦੀ ਕਿ ਜਿਸ ਦੇ ਵਿੱਚ ਰਿਸ਼ੀ ਮੁਨੀਆਂ ਦੀ ਪਰਮਾਰ, ਗੁਰੂਆਂ ਦੀ ਪਰਮਾਰ ਸੀ, ਅੱਜ ਇਹਨਾਂ ਦਾ ਸਰਵੇ ਕੀਤਾ ਜਾਏ 12 ਸਾਲ ਦੇ ਬੱਚਿਆਂ ਦਾ ਤੇ 95% ਤੋਂ ਵੱਧ ਆਂਕੜੇ ਮਿਲਣਗੇ ਜਿਹੜੇ ਆਪਣੀ ਨੀਂਹ ਨੂੰ ਖਤਮ ਹੀ ਕਰ ਚੁੱਕੇ ਨੇ। ਔਰ ਐਸੀ ਨਸਲ ਤੋਂ ਕਿਆ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣਾ ਮਹਿਲ ਖੜਾ ਕਰ ਲੈਣਗੇ, ਇਨਸਾਨੀ ਜਨਮ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰਨਗੇ? ਇਹ ਹੈ ਕਾਲ ਦੀ ਉਹ ਸੂਖਸ਼ਮ ਭਿਆਨਕ ਚਾਲ ਜਿਸ ਨੇ ਇੱਕ ਕਾਮ ਦੇ ਜ਼ਰੀਏ ਇਸ ਸਾਰੇ ਜਗਤ ਦੀਆਂ ਜੀਵਾਤਮਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਹੋਰ ਕੋਈ ਵੀ ਐਸੀ ਕਾਰਨ ਜਾਂ ਗੱਲ ਨਹੀਂ ਹੈ ਜਿਸ ਨੂੰ ਅਸੀਂ ਆਧਾਰ ਕਹਿ ਸਕੀਏ ਔਰ ਉਸ ਤੋਂ ਮੁਕਤ ਹੋ ਸਕੀਏ। ਇੱਕੋ ਹੀ ਗੱਲ ਹੈ, ਇੱਕੋ ਹੀ ਵਿਕਾਰ ਹੈ ਕਿ ਸਾਡੇ ਅੰਦਰ ਨੀਂਹ ਨਹੀਂ ਬਣੀ। ਔਰ ਜਦ ਤੱਕ ਇਹ ਨੀਂਹ ਨਹੀਂ ਬਣੇਗੀ, ਅਸੀਂ ਰੂਹਾਨੀਅਤ ਦੇ ਜਿਤਨੇ ਮਰਜ਼ੀ ਸਾਸਨ ਕਰ ਲਈਏ, ਜਿਤਨੇ ਮਰਜ਼ੀ ਸਤਿਗੁਰਾਂ ਦੀ ਸ਼ਰਨ ਲੈ ਲਈਏ, ਅੱਜ ਤੱਕ ਨਾ ਕੁਛ ਪ੍ਰਾਪਤ ਕਰ ਸਕੇ, ਨਾ ਕਰ ਰਹੇ ਹਾਂ, ਨਾ ਕਰ ਪਾਵਾਂਗੇ। ਕਾਰਨ ਸਾਡੀ ਨੀਂਹ ਨਹੀਂ ਹੈ। ਤੋ ਅੱਜ ਦਾ ਜੋ ਮਜਬੂਰ ਹੈ, ਬਿਲਕੁਲ ਸਪਸ਼ਟ ਹੈ ਕਿ ਗੁਰੂ ਸ਼ਿਸ਼ੇ ਦੀ ਉਸ ਪੁਰਾਤਨ ਪਰੰਪਰਾ ਨੂੰ ਸਾਨੂੰ ਦੁਬਾਰਾ ਤੋਂ ਕਾਇਮ ਕਰਨਾ ਪਏਗਾ, ਜਿੱਥੇ ਰਾਜ਼ਾ ਜਾਂ ਰੰਗ ਲੰਗੋਟ ਬੰਦ ਕਰਕੇ ਇੱਕ ਮਰਿਆਦਾ, ਇੱਕ ਨਿਯਮ ਦੇ ਵਿੱਚ ਆ ਕਰਕੇ ਆਪਣੇ ਸਤਿਗੁਰ ਦੇ ਉੱਪਰ ਕੁਰਬਾਨ ਹੁੰਦੇ ਸਨ। ਔਰ ਜਦੋਂ ਉਸ ਦੇ ਉੱਪਰ ਕੁਰਬਾਨ ਹੋ ਕਰਕੇ ਇਹ ਬ੍ਰਹਮ ਦੇ ਗਿਆਨ ਨੂੰ ਹਾਸਲ ਕਰਕੇ ਇਸ ਜਗਤ ਦੇ ਵਿੱਚ ਆਉਂਦੇ ਸਨ, ਤੇ ਉਸ ਵਕਤ ਜਗਤ ਨੂੰ ਵੀ ਇੱਕ ਐਸਾ ਆਧਾਰ ਦੇ ਦਿੰਦੇ ਸਨ ਕਿ ਮਨੁੱਖਾ ਜਨਮ ਜੋ ਹੈ ਆਪਣੇ ਆਪ ਨੂੰ ਮੁਕਤੀ ਦਾ ਅਧਿਕਾਰੀ ਬਣਾਉਣ ਦੇ ਕਾਬਿਲ ਬਣ ਸਕੇ। ਇਹੀ ਵਜ੍ਹਾ ਹੈ ਕਿ ਇਹ ਨੀਂਹ ਨਾ ਹੋਣ ਕਰਕੇ ਇਸ ਜਗਤ ਦੀ ਐਸੀ ਹਾਲਤ ਖਰਾਬ ਹੋ ਚੁੱਕੀ ਹੈ ਕਿ ਅਸੀਂ ਚਾਹ ਕਰਕੇ ਵੀ ਇਸ ਜਗਤ ਤੋਂ ਪਾਰ ਨਹੀਂ ਜਾ ਸਕਦੇ।
ਕਿੰਨੇ ਪਲ ਕਣੇ ਨਹੀਂ ਪ੍ਰਭ ਜਾਣਿਆ, ਜਿਨੇ ਜਗਤ ਉਪਾਇਆ।
ਖਿੰਨ ਪਲ ਘੜੀ ਪ੍ਰਭ ਨਹੀਂ ਜਾਣਿਆ, ਜਿਨੇ ਜਗਤ ਉਪਾਇਆ। ਇਸ ਤੁਕ ਤੋਂ ਸਪਸ਼ਟ ਹੈ, ਵਿਚਾਰ ਕਰਕੇ ਦੇਖੀਏ, ਜੋ ਗਣਨਾ ਸਮੇਂ ਦੀ ਇਸ ਜਗਤ ਦੇ ਵਿੱਚ ਬ੍ਰਹਮਾ ਦੀ ਕੀਤੀ ਗਈ ਹੈ, ਕਿਸ ਤਰੀਕੇ ਦੇ ਨਾਲ 365 ਦਿਨ ਇਨਸਾਨ ਦੇ ਜੜੇ ਹਨ, ਦੇਵੀ ਦੇਵਤਿਆਂ ਦਾ ਇੱਕ ਦਿਨ ਔਰ ਇੱਕ ਰਾਤ ਹੈ, ਔਰ ਇਸ ਤਰੀਕੇ ਦੇ ਨਾਲ ਜਦੋਂ 12,000 ਸਾਲ ਹੋ ਜਾਂਦੇ ਨੇ ਉਸ ਨੂੰ ਇੱਕ ਚੋਕੜੀ ਯੁੱਗ ਕਿਹਾ ਜਾਂਦਾ ਹੈ, ਔਰ 298 ਚੋਕੜੀ ਯੁੱਗ ਦਾ ਜੋ ਹੈ ਇਹ ਇੱਕ ਕਲਪ ਹੈ, ਔਰ ਇੱਕ ਕਲਪ ਬ੍ਰਹਮਾ ਦਾ ਦਿਨ ਔਰ ਇੱਕ ਕਲਪ ਬ੍ਰਹਮਾ ਦੀ ਇੱਕ ਰਾਤ ਹੈ, ਔਰ 100 ਵਰਸ਼ ਬ੍ਰਹਮਾ ਦੀ ਜੋ ਹੈ ਉਮਰ ਨਿਸ਼ਚਿਤ ਕੀਤੀ ਗਈ ਹੈ ਇਸ ਕਾਲ ਨੇ। ਹੁਣ ਵਿਚਾਰ ਕਰਕੇ ਦੇਖੋ ਸਮੇਂ ਦੀ ਐਸੀ ਭਿਆਨਕ ਗਣਨਾ ਦੇ ਵਿੱਚ ਇਹ ਖਨ ਖਿਲ ਫਲ ਘੜੀ ਜੜਾ ਇਸ ਦਾ ਕੀ ਭਾਵ ਹੈ। ਹੁਣ ਦੂਸਰੀ ਤਰਫ ਤੇ ਅਸੀਂ ਦਿਨ ਰਾਤ ਭਜਨ ਕਰਦੇ ਹਾਂ ਤੇ ਕਿਆ ਇਹ ਭਜਨ ਨਹੀਂ ਹੈ? ਤੇ ਤੁੱਕ ਕੀ ਕਹਿ ਰਹੀ ਹੈ ਕਿ ਖਿਨ ਪਲ ਘੜੀ ਪਰਮਾਤਮਾ ਨੂੰ ਅਗਰ ਅਸੀਂ ਜਾਣ ਲੈਂਦੇ ਤੇ ਮੁਕਤੀ ਪ੍ਰਾਪਤ ਹੋ ਜਾਂਦੀ? ਤੇ ਬਾਣੀ ਕਿਆ ਝੂਠ ਕਹਿ ਰਹੀ ਹੈ ਕਿ ਅਸੀਂ ਦਿਨ ਰਾਤ ਭਜਨ ਕਰ ਰਹੇ ਹਾਂ, ਗੁਰੂ ਦੇ ਦਿੱਤੇ ਲਫ਼ਜ਼ਾਂ ਨੂੰ ਜਪ ਰਹੇ ਹਾਂ, ਹੰਕ ਬੇਸ਼ਕ ਅਹੰਕਾਰ ਦੇ ਵਿੱਚ ਆ ਕਰਕੇ ਜਪ ਤਾਂ ਰਹੇ ਹਾਂ ਨਾ, ਹੁਕਮ ਤਾਂ ਮੰਨ ਰਹੇ ਹਾਂ ਨਾ, ਤੇ ਫਿਰ ਸਾਡੀ ਮੁਕਤੀ ਕਿਉਂ ਨਹੀਂ ਹੋ ਜਾਏਗੀ? ਤੇ ਅਸੀਂ ਇਹਨਾਂ ਦਾ ਅਰਥ ਹੀ ਤੁੱਕ ਦਾ ਗਲਤ ਲਿਆ। ਇਸ ਤੁੱਕ ਦਾ ਬੜਾ ਗਹਿਰਾ ਭਾਵ ਹੈ, ਯਾਨੀ ਕਿ ਇਸ ਸਮੇਂ ਦੀ ਗਣਨਾ ਦੇ ਵਿੱਚ ਇਨਸਾਨੀ ਜਨਮ ਜਿਹੜਾ ਹੈ ਇਹ ਸਿਰਫ ਛਣ ਬੰਗੁਰ ਹੈ, ਯਾਨੀ ਕਿ ਕੜੀ ਮੂਰਤ ਪਲ ਹੈ, ਯਾਨੀ ਕਿ ਜਿਸ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸਿਰਫ ਉਸ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਕਿਰਿਆ ਨੂੰ ਨਹੀਂ ਅਪਣਾਇਆ, ਉਸ ਦਾ ਭਾਵ ਹੈ ਕਿ ਉਸਨੇ ਪਰਮਾਤਮਾ ਨੂੰ ਨਹੀਂ ਜਾਣਿਆ, ਯਾਨੀ ਕਿ ਉਸ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਅਧਿਕਾਰੀ ਨਹੀਂ ਬਣਾ ਸਕਿਆ, ਇਸ ਕਰਕੇ ਉਸਦੀ ਮੁਕਤੀ ਨਹੀਂ ਹੋ ਸਕਦੀ। ਯਾਨੀ ਕਿ ਅਗਰ ਮਨੁੱਖੇ ਜਨਮ ਦੀ ਅੱਜ ਦੇ ਸਮੇਂ ਦੇ ਵਿੱਚ 100 ਸਾਲ ਦੀ ਉਮਰ ਅਸੀਂ ਮੰਨੀਏ, 100 ਸਾਲ ਦੇ ਵਿੱਚ ਜਿੰਦਾ ਕਿੰਨੇ ਰਹਿਣਾ, 60 ਸਾਲ ਰਹੇ, 50 ਸਾਲ ਰਹੇ, 70 ਸਾਲ ਦੇ ਰਹੇ, ਇਹ ਐਵਰੇਜ ਨੂੰ ਲੈ ਕਰਕੇ ਯਾਨੀ ਕਿ ਬ੍ਰਹਮਾ ਦੇ 100 ਵਰਸ਼ ਦੀ ਤੁਲਨਾ ਕੀਤੀ ਜਾਏ ਤੇ ਇਨਸਾਨੀ ਜਨਮ ਇੱਕ ਛਣ ਬੰਗੁਰ ਤੋਂ ਅਧਿਕ ਨਹੀਂ ਹੈ। ਕਿਸ ਤਰੀਕੇ ਦੇ ਨਾਲ, ਇੱਕ ਉਦਾਹਰਣ ਸਤਿਗੁਰੂ ਦੇ ਰਹੇ ਨੇ ਕਿ ਬਰਸਾਤ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਜੂਨਾਂ ਜਿਹੜੀਆਂ ਨੇ ਕਿਰਨਾਂ ਦੇ ਜ਼ਰੀਏ ਇਸ ਜਗਤ ਦੇ ਵਿੱਚ ਪੈਦਾ ਹੁੰਦੀਆਂ ਨੇ, ਜਿਹੜੀਆਂ ਕੁਛ ਘੰਟਿਆਂ ਵਾਸਤੇ ਜਾਂ ਕੁਛ ਮਿੰਟ ਤੋਂ ਵੱਧ ਸਮਰੱਥਾ ਨਹੀਂ ਰੱਖਦੀਆਂ, ਉਸ ਦੇ ਵਿੱਚ ਹੀ ਉਹ ਖਤਮ ਹੋ ਜਾਂਦੀਆਂ, ਯਾਨੀ ਕਿ ਉਸੀ ਦੇ ਵਿੱਚ ਉਹ ਪੈਦਾ ਹੁੰਦੀਆਂ ਨੇ, ਕੁਝ ਮਿੰਟਾਂ ਦੇ ਵਿੱਚ ਉਸੀ ਚ ਭੋਗ ਕਰਦੀਆਂ ਨੇ, ਉਸੀ ਵਿੱਚ ਉਹਨਾਂ ਦਾ ਅੰਤਿਮ ਸਮੇਂ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ, ਯਾਨੀ ਕਿ ਵਿਨਾਸ਼ ਵਿੱਚ ਚਲੀਆਂ ਜਾਂਦੀਆਂ ਨੇ। ਉਸੇ ਤਰੀਕੇ ਦੇ ਨਾਲ ਬ੍ਰਹਮਾ ਦੀ ਨਜ਼ਰ ਦੇ ਵਿੱਚ ਇਨਸਾਨੀ ਜਨਮ ਜਿਹੜਾ ਹੈ ਇੱਕ ਛਣ ਬੰਗੁਰ ਹੈ, ਔਰ ਇਸ ਛਣ ਬੰਗੁਰ ਦੇ ਵਿੱਚ ਆ ਕਰਕੇ ਅਗਰ ਮਨੁੱਖੇ ਜਨਮ ਦੇ ਵਿੱਚ ਜੀਵਾਤਮਾ ਨੇ ਬ੍ਰਹਮ ਨੂੰ ਨਹੀਂ ਪ੍ਰਾਪਤ ਕੀਤਾ ਤੇ ਉਸ ਦੀ ਮੁਕਤੀ ਹੋਰ ਕਿਸੇ ਜੂਨ ਦੇ ਵਿੱਚ ਹੋ ਹੀ ਨਹੀਂ ਸਕਦੀ। ਮਨ ਰੇ ਕਿਉਂ ਛੂਟਸ ਦੁੱਖ ਭਾਰੀ, ਮਨ ਨੂੰ ਸਮਝਾਉਂਦੇ ਨੇ ਜਿਹੜੀ ਕਿਰਿਆ ਤੂੰ ਅਪਣਾ ਰੱਖੀਏ, ਕਿਉਂ ਛੂਟਸ ਦੁੱਖ ਔਰ ਭਾਰੀ, ਤਿੰਨ ਹਿੱਸੇ ਨੇ। ਛੁੱਟਣਾ ਕਿਹਦੇ ਵਿੱਚੋਂ ਹੈ? ਇਸ ਜੰਜਾਲ ਚੋਂ, ਜਿਹੜੇ ਗੁਰੂ ਸਾਹਿਬ ਸਪੱਸ਼ਟ ਕਰ ਚੁੱਕੇ ਨੇ, ਧੀਆਂ ਪੁੱਤਰ ਜ਼ਮੀਨ ਜਾਇਦਾਦ ਜੜ ਚੇਤਨ ਵਸਤੂਆਂ ਨੂੰ ਕਾਇਮ ਕਰਨਾ ਔਰ ਪ੍ਰਾਪਤ ਕਰਨਾ, ਇਹ ਹੈ ਜੰਜਾਲ। ਇਸ ਜੰਜਾਲ ਤੋਂ ਛੁੱਟਣ ਵਾਸਤੇ ਹੀ ਇਹ ਜੀਵਾਤਮਾ ਨੂੰ ਜਨਮ ਦਿੱਤਾ ਗਿਆ। ਉਹ ਦੁੱਖ ਔਰ ਭਾਰੀ, ਦੁੱਖ ਕਿਹੜਾ ਹੈ? ਇਹ ਜੀਵਾਤਮਾ ਨੂੰ ਜਦੋਂ ਕਿਰਿਆ ਅਪਣਾਉਂਦੀ ਹੈ ਇਸ ਸੰਸਾਰ ਦੇ ਮੁਤਲਕ, ਇਹਨਾਂ ਵਸਤੂਆਂ ਦੇ ਮੁਤਲਕ, ਜੰਜਾਲ ਦੇ ਮੁਤਲਕ, ਤੇ ਇਹ ਭਾਰੀ ਹੈ, ਯਾਨੀ ਕਿ ਭਾਰੀ, ਇਹ ਪਾਪਾਂ ਦੀ ਪੰਡ ਇਸ ਨੂੰ ਚੁੱਕਣੀ ਪੈਂਦੀ ਹੈ, ਭਾਵੇਂ ਪਾਪ ਪੁੰਨ ਹੋਵਣ ਭਾਵੇਂ ਪਾਪ ਹੋਵਣ, ਜੀਵਾਤਮਾ ਲਈ ਪਾਪ ਦੀ ਗੱਲ ਹੈ। ਕਿਉਂ? ਕਿਉਂਕਿ ਪੁੰਨ ਨੇ ਤੇ ਤਾਂ ਵੀ ਉਹ ਪੰਨ ਔਰ ਤਨ ਦਾ ਪਿੰਜਰਾ ਲੈ ਕਰਕੇ ਦੇਵੀ ਦੇਵਤਿਆਂ ਦੀ ਜੂਨੀ ਚ, ਔਰ ਅਗਰ ਭੈੜਾ ਕਰਮ ਕਰਦੀ ਹੈ ਤਦ ਵੀ ਤਨ ਔਰ ਮਨ ਦਾ ਪਿੰਜਰਾ ਇਸ ਨੂੰ ਨਿਚਲੇ ਲੋਕਾਂ ਦੇ ਵਿੱਚ, ਨਿਚਲੀ ਜੂਨਾਂ ਦੇ ਵਿੱਚ ਜਾਣਾ ਪੈਂਦਾ, ਇਹ ਭਾਰ ਇਸ ਨੂੰ ਚੁੱਕਣਾ ਪੈਂਦਾ ਹੈ। ਕਿਉਂ? ਛੂਟਸ ਦੁੱਖ ਭਾਰੀ, ਔਰ ਇਹ ਦੁੱਖ ਕੀ ਹੈ? ਜਨਮ ਔਰ ਮਰਨ ਦਾ ਦੁੱਖ, ਯਾਨੀ ਕਿ ਐਸੀ ਕਿਰਿਆ ਨੂੰ ਤੂੰ ਅਪਣਾ ਲਿਆ ਹੈ ਮੂੜ ਮਨ, ਜਿਸ ਨੂੰ ਅਪਣਾਉਣ ਦੇ ਲਈ ਤੈਨੂੰ ਭੁਗਤਾਨ ਦੇਣਾ ਪਏਗਾ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ, 84 ਲੱਖ ਦੇ ਭਰਮਣ ਦੇ ਵਿੱਚ ਫਸਣਾ ਪਏਗਾ। ਨਾਮ ਜਪੇ ਗੁਣਕਾਰੀ, ਕਿਆ ਲੈ ਆਵਸ ਕਿਆ ਲੈ ਜਾਵਸ, ਹੁਣ ਅਸੀਂ ਕਿਆ ਲੈ ਕੇ ਆਇਆ ਜੀਵ, ਔਰ ਕਿਆ ਲੈ ਕੇ ਜਾਏਗਾ? ਰੋਂਦਾ ਪਿੱਟਦਾ ਆਇਆ, ਰੋਂਦਾ ਪਿੱਟਦਾ ਹੀ ਚਲਾ ਗਿਆ। ਨਾਮ ਜਪੈ ਇੱਕ ਲਫ਼ਜ਼ ਹੈ, ਗੁਣਕਾਰੀ ਦੂਸਰਾ ਲਫ਼ਜ਼ ਹੈ। ਹੁਣ ਨਾਮ ਨੂੰ ਜਪਣਾ, ਨਾਮ ਦੀ ਪਰਿਭਾਸ਼ਾ ਸਾਨੂੰ ਪਤਾ ਨਹੀਂ ਤੇ ਨਾਮ ਨੂੰ ਜਪ ਕਿੱਥੋਂ ਲਵਾਂਗੇ? ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠੇ ਹਾਂ, ਉਹਨੂੰ ਨਾਮ ਕਹਿ ਕਿਉਂ ਦਿੱਤਾ? ਕਿਉਂਕਿ ਪੂਰਨ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਉਤਪੰਨ ਕੀਤੀਆਂ ਗਈਆਂ ਤਰੰਗਾਂ ਨੇ ਜਿਹੜੀਆਂ ਲਫ਼ਜ਼ ਬਣ ਕਰਕੇ ਟਕਰਾਈਆਂ, ਉਹਨਾਂ ਲਫ਼ਜ਼ਾਂ ਨੂੰ ਅਸੀਂ ਨਾਮ ਕਹਿਤਾ। ਤੇ ਜਿਹੜੀਆਂ ਬਾਕੀ ਦੀ ਤਰੰਗਾਂ ਨੇ ਉਹ ਕੀ ਨੇ? ਕਿਆ ਉਹ ਨਾਮ ਨਹੀਂ, ਉਹ ਫੋਕ ਹੈ, ਯਾਨੀ ਕਿ ਛਿੱਲੜ ਹੈ, ਕੱਟ ਕੇ ਤੇ ਬਾਹਰ ਸੁੱਟ ਦਿੱਤੇ। ਉਹਨਾਂ ਦਾ ਅਮਲ ਨਹੀਂ ਸੀ ਕਰਨਾ, ਉਹਨਾਂ ਦੇ ਅਨੁਸਾਰ ਧਾਰਨ ਨਹੀਂ ਸੀ ਕਰਨਾ ਆਪਣੇ ਆਚਰਣ ਨੂੰ, ਯਾਨੀ ਕਿ ਜਿਹਨਾਂ ਨੂੰ ਅਸੀਂ ਛਿੱਲੜ ਸਮਝ ਕੇ ਬਾਹਰ ਸੁੱਟੀ ਬੈਠੇ ਹਾਂ, ਅਸਲੀ ਵਿਟਾਮਿਨ ਦੇ ਸਾਹ ਸਿੰਘ ਜੀ ਉਸੇ ਦੇ ਵਿੱਚ ਨੇ, ਵਿਟਾਮਿਨ ਬਾਹਰ ਕੱਢ ਦਿੱਤੇ ਤੇ ਵਿਚਲੀ ਫੋਕ ਚੋਂ ਕਿਆ ਪ੍ਰਾਪਤ ਕਰ ਲਵਾਂਗੇ? ਇਹੀ ਹਾਲਤ ਹੈ ਕਿ ਅੱਜ ਤੱਕ ਅਸੀਂ ਕੁਛ ਨਹੀਂ ਪ੍ਰਾਪਤ ਕਰ ਸਕੇ। ਔਰ ਜਿਹਨਾਂ ਨੇ ਉਸ ਵਿਟਾਮਿਨ ਨੂੰ ਚੱਟ ਲਿਆ, ਯਾਨੀ ਕਿ ਛਿੱਲੜ ਸਮੇਤ ਹੀ ਕੁਰਬਾਨ ਹੋ ਗਏ, ਯਾਨੀ ਕਿ ਪੂਰਨ ਸਤਿਗੁਰਾਂ ਦੀ ਹਰ ਤਰੰਗ ਦੇ ਉੱਪਰ ਕੁਰਬਾਨੀ ਦੇ ਦਿੱਤੀ, ਉਹਨਾਂ ਨੇ ਇਸ ਨਾਮ ਨੂੰ ਜਪ ਲਿਆ, ਸੱਚੇ ਨਾਮ ਨੂੰ। ਔਰ ਜਿਸ ਨਾਮ ਨੂੰ ਅਸੀਂ ਜਪਣਾ ਕਹਿ ਰਹੇ ਹਾਂ, ਉਹ ਵਿਟਾਮਿਨ ਵੀ ਇਸ ਦੇ ਅੰਦਰ ਹੀ ਆ ਗਏ। जो ए परिभाषा सी नाम दी और नाम नू जपण दी जड़ी आज तक सानू समझ ही नहीं आई। कितने ही सत्संग सुन ले, कितने ही सचखंड की वाणी नू पढ़ लिया कि उपदेश करते ने कहते ने जी कोई वड्डी गल थोनी है, कोई भी उपदेश कर सकता है। एक हफ्ता किताबा पढ़न की देर है, क्यों? क्योंकि असि इस जगत दे विच कैसी किरिया अपनाई है स्कूल कालजा दे विच कि शिक्षा हासिल करना सिर्फ डिग्री नू यानी कि करैक्टर नू हासिल करना कोई गल ही नहीं है। और अगर करैक्टर का मजबूत असी दुमछला नाल लगा दईए तो कोई भी उपदेश करन दे काबिल इस जगत विच नहीं बनेगा। विचार करके देख लो असी कैसे अहंकार दे विच गर्क हो रहे हैं। क्यों? क्योंकि सानू बाणी दी सोझी नहीं। सोझी कदों आएगी? जदों अंतकरण दी शुद्धि होएगी। अंतकरण साडा मैला है और मैल भी ऐसी है कि असी लोगों का घर बार ही तबाह करता, उन्होंने रोजगारी बंद करवाने दे विच पूरा ही काम ऐसा किया। जाकर के अपनी मार्केटा दे विच अपना हाल पूछ लो और की कहंदे ने मार्केट वाले, क्या ये गुरु गुरु करते ने? क्या गुरु ऐसे होंगे ने? सानू गुरु की लोड़ ही नहीं। यानी कि अगर साडा करैक्टर होंदा तो साडे करैक्टर नू देख करके कोई सत्संग सुनाने या उपदेश देने की लोड़ नहीं सी। ओही मर्यादा नू देख करके दूसरे कुर्बान हो जाते, वह भी गुरु की शरण विच आ जाते। असी तो गुरु कोलों कुछ हासिल ना कर सके और कई जीवात्मा नू उस पद तो दूर ले जाण दे विच बड़ी मदद कर रहे हैं दिन रात। उसके बाद जी संकार च बैठे हैं कोई भी उपदेश कर सकता है। क्यों? क्योंकि करैक्टर की तो जरूरत ही नहीं हैगी। अगर करैक्टर हो तो कोई उपदेश कर नहीं सकता। वह करैक्टर नू हासिल करना सारा मकसद ही नहीं है। तो यह करैक्टर किसके खाते विच है? पूरन सतगुरां दे खाते विच है। यह करैक्टर उन्हां नू मुबारक, उन्हां दी मानता उन्हां नू मुबारक। बहाल महाल करी जाओ, कुछ भी हासिल नहीं होगा। अज तक ना होया ना अगे होगा। तो गुरु साहब स्पष्ट करते ने कि गुणकारी अगर तू ए नाम जप लिया होंदा, इस मर्यादा दे विच आ गया होंदा, इस करैक्टर नू हासिल कर लिया होंदा, तो तू उस गुण नू भी प्राप्त करन दा अधिकारी हो गया होंदा। गुण केड़ा सीगा? उस परमात्मा का प्रकाश और आवाज वाला गुण। और कारी कौन है? जिहड़ी जीवात्मा चेत गई उस प्रकाश नू प्राप्त करन दे अकाबिल बन गई, उह सिया गुणकारी। यानी कि हरि दे नाम नू जप के इस गुणा नू प्राप्त कौन करेगा? जिहड़ा इस करैक्टर नू, इस मर्यादा नू अंत करन दी शुद्धि दी इस नींह नू हासिल करेगा। बिना नींह अज तक किसी नू ना कुछ हासिल होया है, ना हो रहा है, ना ही कोई अगे होने की कोई उम्मीद है।
मत हो ची मन अंधे सिर तंदा,
मन अंधे सिर तंदा। ओंदो मनमुख विचार करके देखो, मन का जड़ा कमल है उल्टा है। इसका गुरु साहब एक उदाहरण देंदे ने कि अगर कोई भांडा इस जगत दे विच पुठा पिया हो तो उसके उपर कितनी भी अमृत वर्खा करेगा, उसके अंदर एक बूंद भी नहीं जानी। क्यों? ये मन का कमल जड़ा है उल्टा। ओछी मत, ओछी मत किस नू कहंदे ने? जिहड़े गुरु दे उपदेश नू नहीं मनदी, बाहरी रूप बड़िया गल्लां करदी है, बड़े सत्संग करदी है, बड़े ही ऐसे उच्चे विचार पेश करदी है, पर गुरु साहब उपदेश करदे ने ए मत ओछी है। क्यों? क्योंकि ये मन इस दी पुट्ठी है, मन दे हुक्म विच चलदा है। यह है मन दे कमल दा उल्टा होना। अगर गुरु दी मत नू धारण करदा, गुरु दे उपदेशा अनुसार चलदा, तो यह कमल सीधा होंदा। तो साध संगत जी एक दो नहीं तो चौथी पंजवीं बारिश भी जरूर भांडे ने भर जाना सी। यानी कि कितनी भी अमृत वर्खा हो जाए, जानी कि हर पल दिन रात घड़ी ए दोवां अखां दे पिछे ए शब्द दी वर्खा हो रही है, सच्चे शब्द दी अमृत वर्खा है। अज तक सानू एक बूंद दी भी प्राप्ति नहीं हुई। कारण की सी? कि ओछी मत, पुठी मत, मत ने सानू प्रभाता दलीला दे दे करके। क्यों? दलीला कैसियां दितियां? कि अगर सतगुरु दे उपदेशा अनुसार सच बोलांगे तो साडे बच्चे भुखे मर जाणगे, क्रोध नू त्यागांगे तो साडे जगत दे फैक्ट्रियां दे लेबर कोलों काम किस तरीके नाल ला लवांगे। यानी कि ऐसी पुठियां दलीला दे करके ओछी मत ने यह मन दे कवल नू उल्टा कर रख्या और इस तरीके की किरिया नू अपना करके ए जीवात्मा नू जन्म और मरण दे गेड़ दे विच भारी दुख सहना पैंदा है।
काल बिकाल सदा सिर तेरे
बिन नावे गल फंदा, काल दा सकंजा हर पल हर कड़ी तेरी गर्दन ते कैट हो रहा, तेरे सिर ते खड़ा विकाल विकराल रूप दे विच। विकराल रूप कैसा? ए तियां पुत्रां दियां तोतलियां जबाना देख लो, इस तो वड्डा विकराल रूप और कोई हो ही नहीं सकता। इन्हां दे बाहरी रूपा इन्ना जाना, इन्हां दे अंदर दा त्याल करके देखो कि साडी प्राण शक्ति खत्म हो रही है, इन्हां दे उपर कुर्बान हो रही है। और इस तरीके दे नाल ए काल तेरे सिर ते खड़ा اور اس سر دے کھڑے ہون دے بعد اس جنجال دے متعلق جڑی تو کریا اپنا رکھیے یہ پاری دکھا نو لے کر کے پرگٹ ہوندی ہے اور بار بار تینو چتایا جاندا ہے سمجھایا جاندا ہے کہ کال تیرے سر تے کھڑا ہے اور وہ تیری اس جیواتما نو لے جان واسطے کیونکہ اس دا کوئی مقصد ہے کہ اس نو جڑی پونجی ملی ہے اس دے کولو کھو لی جائے اور اس کھون واسطے اس نے مایا اور ممتا اس جگت دے وچ پرچارت کیتی ہے کہ ممتا دے ادھین آ کر کے جیواتما بڑے ہسی کھیڈ کردے ہوئے اس واسا دی پونجی جڑی ہے قربان کر دیندا ہے تے گرو صاحب کہندے نے کہ ہمیشہ یاد رکھ کہ اے پال کھڑی جڑی ہے اے ودڑی نہیں ہے نشچت ملی ہے اے کال تیرے سر تے ہر پال کھڑا اس نو لین واسطے تیار پر تیار ہے
ڈگر چال نیتر فنے اندلے سبد صورت نہیں پائی
شبد صورت نہیں پاوے صورت جڑی ہے اندھی اور بہری ہے بنا شبد دے اس دی چال جڑی ہے ستھر نہیں ہو سکتی شبد نو جانن دے دیکھن دے قابل نہیں بن سکتی اے تک اندر لے کر کے جاندی ہے جدو جیواتما نو دوارا چو نکل کر کے دسویں دوار پہنچ دیئے نرمل ہوندی ہے پاک ہوندی ہے تد ہی جا کر کے اس سچے شبد نو جڑن اور ملن دے قابل بنتی ہے اور تا ہی جا کر کے اس دی جو چال ہے وہ ستھر ہوندی ہے کیوں کیونکہ اس تو پہلے کوئی بھی خیال کر لیا جائے وہ خیال کدے بھی جیواتما نو انتر دے بھی ٹکا نہیں سکتا انتر دے بھی ٹکن دا جڑا آدھار ہے وہ پورن ستگورا دا اپنا نورانی سوروپ ہے اور ایک کروڑا اربا چو کسی ورلے بھاگا سالی نو ملدا ہے جڑی جیواتما انتر دے بھی شدھ ہو کر کے نو دوارے خالی کر کے اس جگہ پہنچتی ہے جس جگہ ستگرو موجود نے ستگرواں دا کام جڑا ہے اس یشمال چکر تو اگے سچ کھنڈ تک دا ہے اس تو پہلے جڑی محنت دا کام ہے اپنے گھر دا کام ہے اے جیواتما دا اپنا کام ہے اے اس نو منکھا جنم بدھی سمرتا دتی اسی واسطے گئی ہے اندریاں دتیاں اسی واسطے گئی ہیں کہ پکتان کرن دے نال تو اپنے گھر دا کام بھی کرنا ہے تے گرو صاحب کہندے نے کہ یہ چال تیری تائیں ستھر ہوئے گی جنو تو اپنے اندروں شدھ ہو کر کے اس شبد نو جڑن دے قابل بن سکے گا اس تو پہلے تو اندھا اور بہرا ہے یہ جیواتما نو کچھ بھی نظر نہیں آندا بارہ سورج دی اس دی اپنی روشنی ہے اور انتر دے وچ پرماتما دا گن بھرپور ماترا دے وچ پرکاش اور آواز موجود ہے نہ اس نو دکھائی دیندا نہ اس نو سنائی دیندا کارن کی سی اندھا اور بہرا ہونا اور انتر دے وچ یہ چال نہ چل سکنا
शास्त्र वेद त्रै गुण है माया
तीन गुणी माया अंदलो तंद कमाई शास्त्र वेद ग्रंथा दे विच इको ही उपदेश दिता गया है कि यह माया जड़िए तिना गुणा नु ला करके इस जगत नु परमार रही है और जड़िया जीवात्मा इस माया दे अधीन तीनों गुणा दे अधीन اندھے ہو کر کے اس جنجال دے وچ فسے نے اس جنجال دے متعلق نو پراپت کرن اور قائم کرن واسطے کریا نو اپنا رہے نے او اندھا دکھ پاری یعنی کہ اس نو اے آواگمن دے وچ پرمن کرنا پئے گا چاہ کر کے بھی اس مایا پر رستہ کون دے سکدا ہے ایک گرو ششے دی پرمپرا پورن ستگرو ہی اس جیواتما نو چیتا کر کے ایک ترے گنی مایا دے وچوں کڈن دا ادھیکاری بناندے نے جس جیواتما دا ستو گن دی پردانتا ہوئے گی وہی جیواتما نو اے سچ کھنڈ دی بانی سمجھ آئے گی یاد رکھنا جنہاں دے وچ راجسی گن یا تامسی گن دی پردانتا ہے اور اے گن دی پردانتا جڑی پچھلے جنما دے وچ منکھے جنم دے وچ آ کر کے کیتی اور اپنائی گئی پرکریا انوسار اے گنا دی پراپتی ہوندی ہے اور باقی دے جڑے دو گن نے اے چاہ کر کے بھی اے سچ کھنڈ دی بھاشا نو سمجھ نہیں سکدے جتنی مرضی سرل اور سادارن بھاشا دے وچ اچارن کر دیتا جائے ساری عمر ساتسنگ دے وچ بیٹھا رہے اس نو کدی بھی سوجی دی پراپتی نہیں ہوئے گی کارن کیونکہ پچھلے جنما دے وچ اس نے کدی بھی ایسی پرکریا نو نہیں تارن کیتا جس نو تارن کرن دے نال اس نو ستو گن دی پردانتا حاصل ہوندی یعنی کہ بڑی چترائی دے نال کال نے جڑی ترے گنی رچنا رچی ہے یہ ویدا شاستر سارے پیج سپشٹ نے اگر ہور زیادہ سپشٹ کرنا چاہیے تو گیتا نو پڑھ لیے تو سارے پیج آتما اور پرماتما دے متعلق سپشٹ ہو جاندے نے بڑی چترائی دے نال ایک سیما دے اندر انہوں نے برہم دے گیان نو سپشٹ کیتا تو اس طریقے دے نال جد تک منکھے جنم دے وچ ستو گن نو پراپت کرن دا ادھیکاری اسی نہیں بنتے تب تک نہ ستگرو نو پراپت کرن دے ادھیکاری بن سکیں گے نہ اے بانی سانو سمجھ آئے گی اسی کر کے اسی بار بار وچن کرتے ہیں کہ سانو اے بانی سمجھ وچ نہیں آندی कितने भी सतगंड कर लिए जाए उसका कारण इको ही सी कि सतो गुण का अभाव और बाकी तमो और रजो गुण की प्रधानता होने करके असी नीच कर्म ईरखा द्वेषता मान सम्मान और इस तरीके की गल्लां दे विच अपनी प्राण शक्ति नूं खत्म कर देंदे आ। कारण यही सी कि साडे अंदर वह सतो गुण का अभाव सी। तो गुरु साहब उपदेश करते ने कि त्याग गुणी माया दे विचों केड़ा जीव निकल सकदा जदों उसकी नदर होए ते नदर कदों हुंदी है जदों जीवात्मा मेहनत करती है यानी कि मेहनत करना जीवात्मा दा मनुखे जन्म दे विच इस बुद्धि तत्व प्राप्त करन दा अधिकार है यानी कि अधिकार नूं प्राप्त कर लाना तुक नूं सार्थक करना है। और अगर असी सार्थक नहीं कर सके तो कितने ही सानूं मनुखे जन्म दे दिते जान उन्हां दा कदी भी यह लाभ प्राप्त नहीं होगा। देवी देवत्या दी जितनी मर्जी जूना असी प्राप्त करन दे अधिकारी बन जाइए।
खोयो मूल लाभ के पावस दुर्मत ज्ञान विहूणे
दुर्मत ज्ञान विहूणे और दुर्मत कहड़ी ओछी मत नोली दुर्मत कह रहे ने ज्ञान विहूणे यानी के ज्ञान दा पता नहीं सोझी नहीं क्या लेकर के आया से क्या लेकर के जाएगा। कहंदे ने व्याज ते तू की कमाना सी मूल ही गवा लिया। हुण मूल केड़ा सी ए मनुखा जन्म जड़ा सीगा सृष्टि दा सुरमोर ए मूल मिलिया सीगा और ऐसी किरिया नूं त्रै गुणा दे विच फस करके अपना लिया कि ए मूल ही गवा लिया मनुखा जन्म ही गवा लिया और हासिल की कीता जड़ वस्तुआं और संबंधा नूं जड़े बड़े फुले समांदे आ साडियां इन्नियां फैक्ट्रियां ने इतनियां मोटर कारा ने इतने बंगले ने बड़ा राजपाट है बड़ियां वस्तुआं ने बड़े महल ने बड़े संबंधी साडे ने आखरी समय इसका फैसला हो जाता है। ये सारिया वस्तुआ और संबंध खड़े देखते दे रहते ने जीवात्मा पलट करके वापस नहीं आ सकती और इन्हां नूं ले जा नहीं सकती। ते कहंदे ने क्या लै करके आया से अपना मूल भी गवा बैठा है। ये मूल जिहड़ा मनुखा जन्म प्राण शक्ति ये जड़ वस्तुआ संबंधा नूं एकत्र करन विच गवा लिया ते कहंदे ने यह दुर्मत है ओछी मत है ज्ञान भी होने यानी कि ज्ञान का पता नहीं सी ज्ञान कितों मिलेगा गुरु दे कोलो मिलेगा पूरन गुरु दी शरण दे विच जाकर के मिलेगा। अगर असि तन मन तन वचन और कर्म दी टेक सतगुरु दी ना लई ते असि चाह करके भी सतगुरु दे कोल जय आए ते जय ना आए मुगोठे लगाण दे नाल कुछ भी प्राप्त नहीं होंदा। ज्ञान भी होने यानी कि सोझी दी प्राप्ति नहीं होई सोझी नाल ही ज्ञान मिलदा है। किताबा दे विचो नाम अक्षरी रूप विच मौजूद है और ये सतगुरु ही देंदे ने कदों सोझी दे करके ए बुद्धि दा विकास करके जदों असी गुरु दे कोल जांदे आ ते गुरु कुछ घोल के नहीं पांदे कुछ नियम देंदे ने नी नूं तैयार करके कुछ नियमां दे अधीन बुद्धि दा विकास कीता जांदा और जदों बुद्धि विकसित हो जांदी है।